I'm Harinder Jaur. I'm interviewing with Mr. Balwant Singh Clare, 1st of September 1994. ਤੁਹਾਡੀ ਕਿੰਨੀ ਉਮਰ ਹੈ ਤੇ ਤੁਸੀਂ ਕਿੱਥੇ ਪੈਦਾ ਹੋਏ ਸੀ?
ਮੇਰੀ ਉਮਰ ਹੁਣ 68 ਹੈ। ਮੈਂ ਇੰਡੀਆ ਦੇ ਵਿੱਚ ਪੈਦਾ ਹੋਇਆ ਸੀਗਾ ਤੇ ਸਰਾਲਕਾ ਦੀਆਂ ਸਾਡਾ ਪਿੱਛੇ ਪਿੰਡ।
I'm Harinder Jaur. I'm interviewing with Mr. Balwant Singh Clare, 1st of September 1994. ਤੁਹਾਡੀ ਕਿੰਨੀ ਉਮਰ ਹੈ ਤੇ ਤੁਸੀਂ ਕਿੱਥੇ ਪੈਦਾ ਹੋਏ ਸੀ?
ਮੇਰੀ ਉਮਰ ਹੁਣ 68 ਹੈ। ਮੈਂ ਇੰਡੀਆ ਦੇ ਵਿੱਚ ਪੈਦਾ ਹੋਇਆ ਸੀਗਾ ਤੇ ਸਰਾਲਕਾ ਦੀਆਂ ਸਾਡਾ ਪਿੱਛੇ ਪਿੰਡ ਹੈ ਤੇ ਉੱਥੇ ਮੈਂ ਫਿਰ ਗਰੋਹ ਹੋਇਆ, ਉੱਥੇ ਬੜਾ ਹੋਇਆ। ਉੱਥੇ ਬੜਾ ਹੋਣ ਤੋਂ ਬਾਅਦ ਮੈਂ 8 ਜਮਾਤਾਂ ਪੜ੍ਹਿਆ ਸੀਗਾ। 8 ਜਮਾਤਾਂ ਪੜ੍ਹਨ 'ਤੇ ਮੈਂ ਠੀਕ ਸੀਗਾ, ਹੁਸ਼ਿਆਰ ਸੀਗਾ, ਪਰ ਛੋਟੀ ਉਮਰ 'ਚ ਸਾਡੇ ਪੇ ਦੀ ਡੈਥ ਹੋਣ ਤੋਂ ਬਾਅਦ ਫਿਰ ਗਾਹਾਂ ਨਹੀਂ ਮੈਂ ਪੜ੍ਹ ਸਕਿਆ। ਸਾਡੀ ਮਾਂ ਸਾਨੂੰ ਬਹੁਤਾ ਪੜ੍ਹਾ ਨਹੀਂ ਸਕੀ ਸੀ। ਚੀਜ਼ ਇਹ ਸੀਗੀ ਵੀ ਪਹਿਲਾਂ ਸਾਡਾ ਪੇ ਔਫਿਸਰ ਸਾਹਿਬ ਬਰਮਾ ਦੇ ਵਿੱਚ ਰਹਿੰਦਾ ਹੁੰਦਾ ਸੀਗਾ ਅਤੇ ਉਹਦੀ ਕਾਫੀ ਵੇਜਿਸ ਸੀ। ਅਸੀਂ 5 ਭਰਾ ਸੀਗੇ, ਮੈਂ ਗਬਲਾ ਹਾਂ ਅਤੇ ਉਦੋਂ ਅਫੋਰਡ ਕਰੀ ਜਾਂਦੇ ਸੀਗੇ। ਬਰਮਾ 'ਚ ਓਵਰਸੀਅਰ ਸੀਗਾ ਸਾਡਾ ਬਾਪ ਅਤੇ ਜਿਸ ਵੇਲੇ ਉਹ ਇੰਡੀਆ ਦੇ ਵਿੱਚ ਇੱਕ ਵਾਰ ਹੌਲੀਡੇ ਆਇਆ, ਹੌਲੀਡੇ ਆਉਣ ਕਰਕੇ ਮੈਂ ਛੋਟਾ ਜਿਹਾ ਸੀ, 4 ਸਾਲ ਦਾ। ਉਸ ਵੇਲੇ ਉਹਨਾਂ ਦੀ ਉੱਥੇ ਇੰਡੀਆ 'ਚ ਡੈਥ ਹੋ ਗਈ। ਵਾਪਸ ਮੁੜ ਕੇ ਆਪਣੀ ਜੌਬ 'ਤੇ ਨਹੀਂ ਜਾ ਸਕੇ, ਇਸ ਕਰਕੇ ਅਸੀਂ ਬਹੁਤਾ ਮੈਂ ਪੜ੍ਹ ਨਹੀਂ ਸਕਿਆ ਸੀਗਾ। ਜਿਸ ਵੇਲੇ ਮੈਂ 8 ਕੀਤੀ ਤਾਂ ਉਹਦੇ ਬਾਅਦ ਫਿਰ ਅਸੀਂ ਖੇਤੀ ਦਾ, ਆਪਣੇ ਜ਼ਿਮੀਂਦਾਰਾਂ ਦਾ ਇਹੀ ਹੁੰਦਾ, ਇਹੀ ਸਟਾਰਟ ਕਰ ਲਿਆ ਖੇਤੀ ਦਾ ਸਟਾਰਟ ਕਰਨ 'ਤੇ ਉਹਨਾਂ ਦਿਨਾਂ ਦੇ ਵਿੱਚ ਲੋਕ ਇੰਗਲੈਂਡ ਨੂੰ ਆਉਣੇ ਸ਼ੁਰੂ ਹੋਏ ਸੀਗੇ। ਅਸੀਂ ਇਹ ਸੋਚਿਆ ਵੀ ਇੱਥੇ ਖੇਤੀ ਵਿੱਚ ਕੁਛ ਨਹੀਂ ਬਣਦਾ, ਜ਼ਮੀਨਾਂ ਥੋੜ੍ਹੀਆਂ ਹੈ, ਵੀ ਜੇ ਹੋ ਸਕੇ ਤਾਂ ਜੇ ਚਾਂਸ ਲੱਗ ਜਾਏ ਤਾਂ ਇੰਗਲੈਂਡ ਨੂੰ ਕਿਸੇ ਤਰੀਕੇ ਨਾਲ ਬਾਹਰ ਚਲੇ ਜਾਈਏ। ਅਤੇ ਸਾਨੂੰ ਉੱਥੇ ਉਮੀਦ ਲੱਗਦੀ ਸੀ, ਪ੍ਰੋਸਪੈਕਟ ਸੀਗੇ ਸਾਡੇ ਪਿੰਡ 'ਚੋਂ, ਸਾਡੇ ਘਰਾਂ 'ਚੋਂ ਕਈ ਬਜ਼ੁਰਗ ਸਾਡੇ ਤਾਏ ਕੈਨੇਡੇ 'ਚ ਗਏ ਸੀ, ਉਹਨਾਂ ਦੇ ਘਰਾਂ ਦੀ ਹਾਲਤ ਬੜੀ ਚੰਗੀ ਸੀ। ਅਸੀਂ ਵੀ ਇਹ ਸੋਚਿਆ ਵੀ ਹੋ ਸਕੇ ਤਾਂ ਅਸੀਂ ਕਿਸ ਤਰ੍ਹਾਂ ਬਾਹਰ ਨੂੰ ਨਿਕਲ ਜਾਈਏ। ਉਦੋਂ ਪੈਸੇ ਦੀ ਬੜੀ ਤੰਗੀ ਸੀ, ਇੰਨਾ ਪਹਾੜਾ ਨਹੀਂ ਬਣਦਾ ਸਾ, ਦਲਾਲਾਂ ਦੇ ਰਾਹੀਂ ਅਸੀਂ ਆਉਂਦੇ ਹੁੰਦੇ ਸੀਗੇ। ਚਲੋ ਹੁੰਦਿਆਂ ਕਰਦਿਆਂ ਉੱਥੋਂ ਸਾਨੂੰ ਪੰਜਾਬ 'ਚੋਂ ਫਿਰ ਰਾਜਸਥਾਨ ਜਾਣਾ ਪੈ ਗਿਆ। ਰਾਜਸਥਾਨ ਵਿੱਚ ਵੀ ਗਿਆ, ਮੇਰੇ ਮਨ 'ਚੋਂ ਇਹ ਚੀਜ਼ ਨਹੀਂ ਗਈ ਵੀ ਮੈਂ ਜ਼ਰੂਰ ਬਾਹਰ ਨੂੰ ਜਾਣਾ ਆ। ਉੱਥੇ ਜਦੋਂ ਇਹ ਮਨ 'ਚ ਰਹੀ ਤਾਂ ਫਿਰ ਲੋਕ ਇੰਗਲੈਂਡ ਨੂੰ ਕਾਫੀ ਆਉਣ ਜਾਣ ਆਉਣ ਲੱਗ ਗਿਆ, ਬਾਹਰ ਨੂੰ ਨਿਕਲਣ ਲੱਗ ਗਿਆ। ਅਤੇ ਮੇਰੇ ਬ੍ਰਦਰ ਇਨ ਲਾ ਜਾਣੀ ਸਾਲੇ ਨੇ ਇਹ ਮੈਨੂੰ ਕਿਹਾ, ਕਹਿੰਦਾ ਕਿ ਬਈ ਇੱਥੇ ਤਾਂ ਬੜੀ ਮੁਸ਼ਕਲ ਹੈ, ਜੇ ਤੂੰ ਕੋਸ਼ਿਸ਼ ਕਰੇ ਤਾਂ ਬਾਹਰ ਨੂੰ ਚੱਲੀਏ। ਹੁਣ ਵੀ ਆਪਣੇ ਪਾਸ ਲਈ ਅਪਲਾਈ ਕੀਤਾ ਤਾਂ ਮੇਰਾ ਵੀ ਆਪਣਾ ਜਿੱਦਾਂ ਪਾਸ ਬਣਦੇ ਸੀ ਉਸੇ ਤਰ੍ਹਾਂ ਬਣਾ ਲਿਆ। ਬਣਾ ਕੇ ਫਿਰ ਉਹ ਅਸੀਂ ਇੱਦਾਂ ਹੀ ਏਜੰਟਾਂ ਦੇ ਰਾਹੀਂ ਇੰਗਲੈਂਡ ਦੇ ਵਿੱਚ ਮੈਂ 1956 29 ਫਰਵਰੀ ਨੂੰ ਆ ਗਿਆ ਸੀ। ਬਰਮਿੰਘਮ ਪਹੁੰਚਿਆ ਸੀ ਸਮੈਥਿਕ ਵਿੱਚ, ਉੱਥੇ ਮੇਰਾ ਸਾਲਾ ਪਹਿਲਾਂ ਆ ਗਿਆ ਸੀ ਮੇਰੇ 'ਤੇ, ਮੈਂ ਉਹਦੇ ਕੋਲ ਚਲੇ ਗਿਆ। ਬਦਕਿਸਮਤੀ ਦੇ ਨਾਲ ਜਦੋਂ ਮੈਂ ਉਹਦੇ ਕੋਲ ਆਇਆ ਤਾਂ 1 ਹਫ਼ਤੇ ਤੋਂ ਬਾਅਦ ਉਹਨੂੰ ਉੱਥੇ ਸੈਕ ਹੋ ਗਈ। ਮੈਂ ਉਦੋਂ ਕੰਮ ਦੀ ਤਲਾਸ਼ ਵਿੱਚ ਸੀਗਾ ਉੱਥੇ, ਪਰ ਸਾਨੂੰ ਇਹ ਦੇਸ਼ ਬੜਾ ਅਜੀਬ ਜਿਹਾ ਲੱਗਦਾ ਸੀ, ਪੰਜਾਬ ਬੀਕਾਨੇਰ ਜਾਂ ਪੰਜਾਬ ਛੱਡ ਕੇ ਆਇਆ ਨੂੰ। ਚਲੋ ਕਿਸੇ ਤਰ੍ਹਾਂ ਵੀ ਇੱਥੇ ਰਹਿਣਾ ਤਾਂ ਸੀਗਾ ਜੀ, ਇਸੇ ਮਕਸਦ ਲਈ ਆਏ ਸੀ। ਫਿਰ ਜਦੋਂ ਉਹਨੂੰ ਉੱਥੋਂ ਸੈਕ ਹੋ ਗਈ ਫਿਰ ਅਸੀਂ ਲੈਸਟਰ ਵਿੱਚ ਆ ਗਏ। ਲੈਸਟਰ ਦੇ ਵਿੱਚ
ਤੁਸੀਂ ਕਿਹੜੇ ਸਾਲ ਵਿੱਚ ਇੰਗਲੈਂਡ ਵਿੱਚ ਆਏ ਸੀਗੇ?
ਮੈਂ 1956 ਦੇ ਵਿੱਚ 29 ਫਰਵਰੀ ਨੂੰ ਆਇਆ ਸੀ।
ਤੇ ਲੈਸਟਰ ਵਿੱਚ ਕਿਹੜੇ ਸਾਲ ਵਿੱਚ?
ਉਸੇ 1 ਹਫ਼ਤੇ ਬਾਅਦ ਮਾਰਚ ਦੇ ਵਿੱਚ, ਫਰਵਰੀ 'ਚ ਮੈਂ ਆ ਗਿਆ ਸੀਗਾ ਉੱਥੇ ਬਰਮਿੰਘਮ। ਬਰਮਿੰਘਮੋਂ ਫਿਰ ਉਹਨੂੰ ਮੇਰੇ ਸਾਲੇ ਨੂੰ ਸੈਕ ਹੋ ਗਈ ਅਤੇ ਉਹ ਨਾ ਮੈਨੂੰ ਕੰਮ ਮਿਲਿਆ ਨਾ ਉੱਥੇ। ਜ਼ਬਾਨ ਤਾਂ ਸਾਨੂੰ ਆਉਂਦੀ ਨਾ ਸੀ ਅੰਗਰੇਜ਼ੀ ਬੋਲਣੀ, ਜੇ ਅੰਗਰੇਜ਼ੀ ਬੋਲਣੀ ਆਉਂਦੀ ਹੁੰਦੀ ਤਾਂ ਸ਼ਾਇਦ ਅਸੀਂ ਉੱਥੇ ਫਿਰ ਜੌਬ ਟੋਲ ਲੈਂਦੇ ਫਿਰ ਤੁਰ ਕੇ। ਇੱਕ ਨਵਾਂ ਦੇਸ਼ ਸੀਗਾ, ਸਾਨੂੰ ਇੱਥੇ ਦੇ ਰਾਹੇ ਭੁੱਲ ਜਾਂਦੇ ਸੀ, ਸਾਨੂੰ ਪਤਾ ਨਹੀਂ ਲੱਗਦਾ ਸੀ ਆਹ ਕਿੱਧਰ ਨੂੰ ਸੜਕ ਜਾਂਦੀ ਆ ਕਿੱਧਰ ਨੂੰ। ਅਸੀਂ ਤਾਂ ਆਪਣੇ ਦੇਸ਼ ਦੇ ਹਿਸਾਬ ਨਾਲ ਰਹਿੰਦੇ ਹੁੰਦੇ ਸੀ ਅਤੇ ਇੰਡੀਆ 'ਚ ਖੇਤੀ ਕਰਦੇ ਹੁੰਦੇ ਸੀਗੇ।
ਤੁਸੀਂ ਜਿੱਦਾਂ ਵੀ ਫਾਰਮਰ ਦੀ ਫੈਮਿਲੀ 'ਚੋਂ, ਖੇਤੀਬਾੜੀ ਦੀ ਫੈਮਿਲੀ,
ਖੇਤੀਬਾੜੀ ਦੀ ਫੈਮਿਲੀ ਦੇ ਵਿੱਚੋਂ ਸੀ। ਸਾਡੇ ਬਜ਼ੁਰਗ ਖੇਤੀਬਾੜੀ ਕਰਦੇ ਆਏ ਸੀ, ਜ਼ਮੀਨਾਂ ਸਾਡੀਆਂ ਸੀਗੀਆਂ ਪਹਿਲਾਂ ਪੰਜਾਬ 'ਚ, ਫਿਰ ਰਾਜਸਥਾਨ ਦੇ ਵਿੱਚ ਜ਼ਮੀਨਾਂ ਖਰੀਦ ਲਈਆਂ ਸੀ, ਉੱਥੇ ਨਵੀਂ ਨਹਿਰ ਨਿਕਲੀ ਸੀਗੀ।
ਅੱਛਾ, ਅਤੇ ਜਦੋਂ ਤੁਸੀਂ ਲੈਸਟਰ ਆਏ ਤਾਂ ਹਾਈਫੀਲਡ ਨੂੰ ਤੁਸੀਂ ਕਿਉਂ ਚੁਣਿਆ?
ਇੱਦਾਂ ਗੱਲ ਹੋਈ ਸੀ ਵੀ ਇੱਥੇ ਹਾਈਫੀਲਡ ਏਰੀਏ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਰਿਸ਼ਤੇਦਾਰ ਰਹਿੰਦੇ ਸੀਗੇ, ਫਿਰ ਸਾਨੂੰ ਇਹੀ ਇੱਕ ਸਹਾਰਾ ਸੀਗਾ ਵੀ ਅਸੀਂ ਇਹਨਾਂ ਦੇ ਕੋਲ ਜਾਈਏ। ਅਤੇ ਜਦੋਂ ਬਰਮਿੰਗਮ ਤੋਂ ਲੈਸਟਰ ਆ ਗਏ ਤਾਂ ਅਸੀਂ ਉਹਨਾਂ ਦੇ ਕੋਲ ਆ ਗਏ। ਇਹ ਹਾਰਟਿੰਗਟਨ 18 ਨੰਬਰ ਘਰ ਦੇ ਵਿੱਚ ਅਸੀਂ ਆਏ ਸੀ, ਇੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਸੀਗੇ। ਜਦੋਂ ਅਸੀਂ ਉਹਨਾਂ ਦੇ ਕੋਲ ਆਏ ਤਾਂ ਇਹ ਘਰ ਅੱਗੇ ਓਵਰ ਕਰਾਊਡਡ ਸੀਗਾ। ਸਾਡੇ ਪਹਿਲਾਂ ਲੋਕ ਜਿੱਦਾਂ ਆਉਂਦੇ ਸੀ ਉਸ ਹਿਸਾਬ ਨਾਲ ਵੀ ਫੈਮਿਲੀਆਂ ਹੈ ਨਾ, ਅਸੀਂ ਸਿੰਗਲ ਆਦਮੀ ਸੀਗੇ ਅਤੇ ਓਵਰ ਕਰਾਊਡਡ ਸੀਗਾ। ਪਰ ਸਾਡੀ ਇਹਨਾਂ ਨੇ ਬੜੀ ਇੱਜ਼ਤ ਕੀਤੀ ਰਿਸ਼ਤੇਦਾਰਾਂ ਨੇ, ਅਤੇ ਸਾਨੂੰ 3-4 ਕੁ ਹਫ਼ਤੇ ਰੱਖ ਕੇ ਫਿਰ ਸਾਡੇ ਲਈ ਇਹਨਾਂ ਨੂੰ ਹੋਰ ਘਰ ਟੋਲ ਕੇ ਦਿੱਤਾ। ਉਹ ਅਸੀਂ ਤਾਂ ਹੁਣ ਮੁੰਡਾ ਹੀ ਕਹਿੰਦੇ ਹਾਂ, ਉਹਨਾਂ ਦੇ ਨਾਂ 'ਚ ਉਹ ਮੁੰਡੇ ਹੀ ਸੀਗੇ। ਅਤੇ ਕੇਰੂ ਸਾਦੇ ਸੀ, ਉਹਦਾ ਨਾਂ ਕੇਰਸੂ ਆ, ਮੱਲੇ ਦਾ ਸੀਗਾ ਉਹ। ਅਤੇ ਉਹ 19 ਮੌਰਲੀ ਰੋਡ, 19 ਨੰਬਰ ਮੌਰਲੀ ਰੋਡ 'ਚ ਰਹਿੰਦਾ ਸੀਗਾ। ਤਾਂ ਸਾਨੂੰ ਉਹਨਾਂ ਨੂੰ ਸਾਡਿਆਂ ਰਿਸ਼ਤੇਦਾਰਾਂ ਨੂੰ ਉਹ ਤੋਂ ਫਿਰ ਇੱਕ ਕਮਰਾ ਲੈ ਕੇ ਦੇ ਦਿੱਤਾ। ਉਹਨ ਸਾਨੂੰ ਛੋਟਾ ਕਮਰਾ ਦਿੱਤਾ ਜਿਹਦੇ ਵਿੱਚ ਮੈਂ ਸੀਗਾ, ਇੱਕ ਮੇਰਾ ਰਿਸ਼ਤੇਦਾਰ ਮੇਰਾ ਜਾਣੀ ਸਾਲਾ, ਅਤੇ ਇੱਕ ਉਹਦਾ ਦੋਸਤ ਹੋਰ ਸੀਗਾ ਪਲਾਹੀ ਤੋਂ ਮੁੰਡਾ ਹਰਦਿਆਲ ਸਿੰਘ ਲੰਬੜਾਂ ਦਾ। ਅਸੀਂ ਫਿਰ ਇਹਦੇ ਵਿੱਚ ਤਿੰਨੇ ਬੜੇ ਚੰਗੀ ਸ਼ਾਂਤੀ ਨਾਲ ਰਹਿਣ ਲੱਗ ਪਏ। ਜੋ ਰਹਿਣ ਲੱਗ ਪਏ ਤਾਂ ਫਿਰ ਮੈਨੂੰ ਜੋਬ, ਮੈਂ ਫਿਰ ਇੱਥੇ ਟੋਲੀ ਜੋਬ ਟੋਲੀ ਮੈਨੂੰ ਵਾਡਕਨ ਵੁੱਡ ਵਰਕਿੰਗ ਮਸ਼ੀਨਰੀ ਜਿਹੜੀ ਹੈ ਗ੍ਰੀਨਲੈਂਡ ਰੋਡ 'ਤੇ, ਇੱਥੇ ਜੋਬ ਮੈਨੂੰ ਮਿਲੀ। ਜੋਬ ਮੈਨੂੰ ਸਮਝ ਨਾ ਆਵੇ, ਮੈਂ ਕਦੇ ਫੈਕਟਰੀ 'ਚ ਕੰਮ ਨਹੀਂ ਸੀ ਕੀਤਾ। ਜੋਬ ਮਿਲੀ ਮੈਨੂੰ ਛੋਟੇ ਛੋਟੇ ਟੂਲ ਜਿਹੜੇ ਸੀ ਸਟੋਨ ਦੇ ਉੱਤੇ ਗਰਾਇੰਡ ਕਰਕੇ ਸਮੂਥ ਕਰਨੇ ਜਾਂ ਪੋਲਿਸ਼ਿੰਗ ਕਰਨੀ, ਇਹ ਅਸੀਂ ਕਦੇ ਦੇਖੀ ਵੀ ਨਾ ਸੀਗੀ। ਤਾਂ ਫਿਰ ਬਈ ਸਾਨੂੰ ਇੰਨੀ ਸੀਗੀ ਉਹਨਾਂ ਦਿਨਾਂ 'ਚ ਆਦਮੀਆਂ ਦੀ ਜ਼ਰੂਰਤ ਸੀਗੀ, ਉਹਨਾਂ ਨੂੰ ਸਾਡੀ ਬੜੀ ਹੈਲਪ ਕੀਤੀ। ਉੱਥੇ ਇੱਕ ਜਵਾਨ ਨਾ ਆਉਣ ਦੇ ਬਾਵਜੂਦ ਵੀ ਸਾਡੇ ਨਾਲ ਦੇ ਵਰਕਰਾਂ ਨੇ ਸਾਡੀ ਹੈਲਪ ਕੀਤੀ ਦੱਸਣ ਦੀ ਵੀ ਆਹ ਇੱਦਾਂ ਕਰਨਾ, ਆਹ ਇੱਦਾਂ ਕਰਨਾ। ਹੌਲੀ ਹੌਲੀ ਫਿਰ ਅਸੀਂ ਜਦੋਂ ਕੰਮ ਕਰਨ ਲੱਗ ਗਏ ਫਿਰ ਤਾਂ ਸਾਨੂੰ ਇੱਕ ਲਫ਼ਜ਼ ਦੋ ਲਫ਼ਜ਼ ਰੋਜ਼ ਸਿੱਖਦੇ, ਕਿਉਂ ਮੈਂ ਇੰਡੀਆ 'ਚ ਮੈਂ ਪੜ੍ਹਿਆ ਆਇਆ ਸੀਗਾ, ਅੰਗਰੇਜ਼ੀ ਵੀ ਮੈਂ ਪੜ੍ਹਿਆ ਸੀ ਥੋੜ੍ਹੀ ਜਿਹੀ, ਬਾਕੀ ਪੰਜਾਬੀ ਅਤੇ ਉਰਦੂ ਮੇਰੀ ਚੰਗਾ ਮੈਂ ਮਾਹਰ ਸੀਗਾ। ਪਰ ਪੜ੍ਹਨ ਸਕੂਲਾਂ 'ਚ ਪੜ੍ਹਨ ਦੇ ਕਾਰਨ ਮੈਨੂੰ ਇਹ ਅੰਗਰੇਜ਼ੀ ਦਾ ਬੜਾ ਸ਼ੌਕ ਸੀ ਅਤੇ ਮੈਂ ਇਹਨੂੰ ਬੜੀ ਛੇਤੀ ਛੇਤੀ ਪਿੱਕ ਕਰਨੀ ਸ਼ੁਰੂ ਕਰ ਦਿੱਤੀ। ਤਾਂ ਫਿਰ ਮੈਂ ਇੱਥੇ ਵਾਟਕਨ ਦੇ ਵਿੱਚ ਕੰਮ 'ਤੇ ਲੱਗ ਗਿਆ, ਮੌਰਲੀ ਰੋਡ 'ਚ ਉਦੋਂ ਅਸੀਂ ਰਹਿਣ ਲੱਗ ਪਏ ਸੀਗੇ। ਹੌਲੀ ਹੌਲੀ ਰਹਿੰਦਿਆਂ ਰਹਿੰਦਿਆਂ ਮੌਰਲੀ ਰੋਡ ਦੇ ਵਿੱਚ, ਅਤੇ ਫਿਰ 4-5 ਜਣਿਆਂ ਨੇ ਰਲ ਕੇ ਅਸੀਂ ਇਹ ਸੋਚਿਆ ਵੀ ਕੋਈ ਘਰ ਦੇਖਦੇ ਹਾਂ। ਅਸੀਂ ਈਸਟ ਪਾਰਕ ਰੋਡ 'ਤੇ ਫਿਰ ਘਰ ਦੇਖਿਆ ਵੱਡਾ ਸਾਰਾ, 335 ਨੰਬਰ।
ਜਦੋਂ ਤੁਸੀਂ ਭਈ ਇੱਥੇ ਹਾਈਫੀਲਡ ਦੇ ਵਿੱਚ ਆਏ ਪਹਿਲਾਂ ਤੁਸੀਂ ਰਹਿਣ ਲੱਗੇ ਜਿੱਦਾਂ, ਅਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਸੀ ਇਹਦੇ ਬਾਰੇ ਖੋਲ੍ਹ ਕੇ ਦੱਸੋ।
ਸਾਨੂੰ ਹਾਈਫੀਲਡ ਇਹਦੇ ਕੋਲ ਮੈਲਬੋਰਨ ਸਿਨੇਮਾ ਹੁੰਦਾ ਸੀ, ਉਹਦੇ ਆਪਣੇ ਹਾਰਟਿੰਗਟਨ ਰੋਡ ਦੇ ਨਾਲ ਮੈਲਬੋਰਨ ਸਿਨੇਮਾ, ਅਸੀਂ ਇਸ ਸਿਨੇਮੇ ਦੇ ਵਿੱਚ ਕਿਤੇ ਕਿਤੇ ਜਾਂਦੇ ਹੁੰਦੇ ਸੀਗੇ। ਪਰ ਅਸੀਂ ਬਹੁਤ ਮਨੋਰਟੀ 'ਚ ਸੀ, ਬਹੁਤ ਥੋੜ੍ਹੇ ਜਿਹੇ ਬੰਦੇ ਹੁੰਦੇ ਸੀਗੇ। ਸਾਨੂੰ ਬੜੀ ਸਟਰੇਂਜ ਜਿਹਾ ਮਹਿਸੂਸ ਹੁੰਦਾ ਹੁੰਦਾ ਸੀ। ਸਪਿਨੀ ਹਿੱਲ ਪਾਰਕ ਦੇ ਵਿੱਚ ਮੋਸਟਲੀ ਅਸੀਂ ਆਪਣੀ ਧੁੱਪ ਸੇਕਣ ਜਾਂਦੇ ਹੁੰਦੇ ਸੀਗੇ, ਅਤੇ ਅੰਪੀਰੀਅਲ ਪੱਬ ਅਸੀਂ ਯੂਜ਼ ਕਰਦੇ ਹੁੰਦੇ ਸੀਗੇ ਅੰਪੀਰੀਅਲ। ਅਤੇ ਮੈਲਬੋਰਨ ਸਟਰੀਟ ਦੇ ਵਿੱਚ ਅਸੀਂ ਆਪਣਾ ਡਾਕਟਰ ਬਣਾਇਆ ਸੀਗਾ, ਅਤੇ ਫਰੈਜ਼ਰ ਉਹ ਹਲੇ ਵੀ ਸਰਜਰੀ ਉੱਥੇ ਹੈਗੀ ਹੈ ਡਾਕਟਰ ਫਰੈਜ਼ਰ ਦੀ। ਅਤੇ ਇਸ ਕਰਕੇ ਸਾਨੂੰ ਉਹਨਾਂ ਦਿਨਾਂ ਵਿੱਚ ਮੈਲਬੋਰਨ ਰੋਡ, ਮੌਰਲੀ ਰੋਡ, ਹਾਰਟਿੰਗਟਨ ਰੋਡ, ਸੈਂਟ ਸਟੀਫਨ ਰੋਡ, ਇਹ ਬੜੀਆਂ ਚੰਗੀਆਂ ਰੋਡਾਂ ਸਾਨੂੰ ਲੱਗਦੀਆਂ ਸੀਗੀਆਂ। ਅਤੇ ਇਹਨਾਂ ਦੇ ਵਿੱਚ ਆਪਣੇ ਆਦਮੀਆਂ ਦੀਆਂ ਰੌਣਕਾਂ ਸੀ, ਉਹ ਬੜਾ ਬੜਾ ਬੜੀ ਚੰਗੀਆਂ ਸੀ, ਖੁਸ਼ਗਵਾਰ ਇਲਾਕਾ ਸੀ ਉਹਨਾਂ ਦਿਨਾਂ ਦੇ ਵਿੱਚ।
ਗੋਰੇ ਕਿਸ ਤਰ੍ਹਾਂ ਦੇ ਸੀ ਉਸ ਵੇਲੇ ਦੇ ਜਿਹੜੇ?
ਗੋਰੇ ਉਸ ਉਹਨਾਂ ਜ਼ਮਾਨਿਆਂ ਦੇ ਵਿੱਚ ਬੜੇ ਹੈਲਪਫੁੱਲ ਹੁੰਦੇ ਸੀਗੇ ਜਦੋਂ ਅਸੀਂ ਪਹਿਲਾਂ ਆਏ ਸੀ। ਜੇ ਕਿਤੇ ਸਾਨੂੰ ਰਾਹ ਪੁੱਛਣ ਦੀ ਲੋੜ ਪੈ ਜਾਂਦੀ ਸੀ ਤਾਂ ਸਾਨੂੰ ਬੜੇ ਪਿਆਰ ਨਾਲ ਦੱਸਦੇ ਹੁੰਦੇ ਸੀ। ਫੈਕਟਰੀ ਵਿੱਚ ਵੀ ਗੋਰੇ ਸਾਡੀ ਸਹਾਇਤਾ ਹੀ ਕਰਦੇ ਰਹੇ, ਜਿੱਥੇ ਤਾਈਂ ਮੇਰਾ ਤਜਰਬਾ ਆਪਣਾ ਆ, ਵੀ ਸਾਡੀ ਸਹਾਇਤਾ ਕਰਦੇ ਹੁੰਦੇ ਸੀ। ਜੇ ਕੋਈ ਕੰਮ ਨਾ ਆਉਣਾ ਜਾਂ ਬੋਲੀ ਨਾ ਆਉਣੀ ਜਾਂ ਕਿਤੇ ਮੈਨੇਜਰ ਦੇ ਦਫ਼ਤਰ 'ਚ ਜਾਣਾ ਹੁੰਦਾ ਸੀ ਤਾਂ ਸਾਡੀ ਉਹ ਬੜੀ ਚੰਗੀ ਤਰ੍ਹਾਂ ਦੇ ਨਾਲ ਆਓ ਭਗਤ ਦੇ ਨਾਲ ਸਾਡੀ ਹੈਲਪ ਕਰਦੇ ਹੁੰਦੇ ਸੀ, ਬੜੇ ਹੈਲਪਫੁੱਲ ਹੁੰਦੇ ਸੀਗੇ ਅਤੇ ਸਾਨੂੰ ਕੋਈ ਐਡੀ ਖਾਸ ਤਕਲੀਫ ਨਹੀਂ ਹੁੰਦੀ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਜਿਸ ਵੇਲੇ ਅਸੀਂ ਆਹ ਸਾਰੀ ਕਹਾਣੀ ਹੋਣ ਤੋਂ ਬਾਅਦ ਅਤੇ ਇਸ ਪਾਕ ਰੋਡ 'ਤੇ ਰਹਿਣ ਲੱਗ ਗਏ, ਫਿਰ ਵੀ ਮੈਂ ਕੰਮ ਤਾਂ ਵਾਰਡਕਨ 'ਚ ਹੀ ਕਰਦਾ ਹੁੰਦਾ ਸੀਗਾ। ਮੇਰਾ ਇੱਥੇ ਵਾਰਡਕਨ ਦੇ ਵਿੱਚ ਮੈਂ ਬਹੁਤ ਚਿਰ ਕੰਮ ਕੀਤਾ ਅਤੇ ਫਿਰ ਮੈਂ ਕਾਫੀ ਹੁਸ਼ਿਆਰ ਹੋ ਗਿਆ। ਅੰਗਰੇਜ਼ੀ ਮੈਂ ਪਿੱਕ ਕਰ ਲਈ, ਲਫ਼ਜ਼ ਰੋਜ਼ ਇਕੱਠੇ ਕਰ ਕਰਕੇ ਫਿਰ ਮੈਂ ਜਾਣੀ ਮੋਸਟਲੀ ਉਹਨਾਂ ਦਿਨਾਂ 'ਚ ਲੋਕ ਇੱਥੇ ਪੜ੍ਹੇ ਲਿਖੇ ਘੱਟ ਹੁੰਦੇ ਸੀਗੇ ਅਤੇ ਮੇਰਾ ਕੰਮ ਜ਼ਿਆਦਾ ਵੀਕਐਂਡ 'ਤੇ ਚਿੱਠੀਆਂ ਲਿਖਣ ਦਾ ਹੁੰਦਾ ਸੀ, ਮਿੱਤਰਾਂ ਦੋਸਤਾਂ ਦੀਆਂ ਚਿੱਠੀਆਂ ਲਿਖਣੀਆਂ, ਜਾਂ ਫਿਰ ਜਦੋਂ ਮੈਂ ਥੋੜ੍ਹੀ ਜਿਹੀ ਅੰਗਰੇਜ਼ੀ ਸਾਲ 6 ਮਹੀਨੇ 'ਚ ਪਿੱਕ ਕਰ ਲਈ ਤਾਂ ਫਿਰ ਮੈਂ ਇਹਨਾਂ ਦੀ ਸਹਾਇਤਾ ਵੀ ਕਰਨ ਲੱਗ ਪਿਆ। ਡਾਕਟਰ ਦੇ ਲੈ ਕੇ ਜਾਣਾ, ਕੋਈ ਕਿਵੇਂ ਸ਼ੋਪ ਤੋਂ ਦਵਾ ਲਿਆਉਣੀ ਜਾਂ ਰਾਸ਼ਨ ਪਾਣੀ ਲਿਆਉਣਾ, ਰਾਸ਼ਨ ਪਾਣੀ ਜਾਂ ਰਾਮੂ ਭਈਏ ਦੀ ਸ਼ੋਪ ਹੁੰਦੀ ਸੀ, ਹੋਰ ਇੱਕ ਦੋ ਇੰਡੀਅਨ ਦੀਆਂ ਸ਼ੋਪਾਂ ਹੁੰਦੀ ਸੀ। ਪਹਿਲਾਂ ਤਾਂ ਹੁੰਦੀਆਂ ਨਹੀਂ ਸੀ, ਪਹਿਲਾਂ ਤਾਂ ਇੱਕ ਸ਼ੋਪ ਹੁੰਦੀ ਸੀ ਲੇਬਰ ਐਕਸਚੇਂਜ ਦੇ ਕੋਲ ਆਪਣੇ ਗੋਰਿਆਂ ਦੀ, ਉੱਥੋਂ ਮਸਲਾਂ ਦੀ ਦਾਲ ਮਿਲਦੀ ਹੁੰਦੀ ਸੀ।
ਨਹੀਂ ਪਰ ਜਿੱਦਾਂ ਹੁਣ ਤੁਸੀਂ ਇੰਡੀਆ ਦੇ ਵਿੱਚੋਂ ਦੁੱਧ ਘਿਓ ਇੱਦਾਂ ਖਾਂਦੇ ਆਏ, ਆਪਣਾ ਖਾਣਾ ਤੇ ਬਿਲਕੁਲ ਵੱਖਰਾ ਸੀ। ਫਿਰ ਤੁਹਾਨੂੰ ਆਪਣੀਆਂ ਮਨਪਸੰਦ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਸੀ?
ਮਨਪਸੰਦ ਤਾਂ ਨਹੀਂ ਸੀਆਂ ਮਿਲਦੀਆਂ, ਅਤੇ ਬਾਕੀ ਦੀ ਗੱਲ ਇਹ ਸੀ ਵੀ ਅਸੀਂ ਮੀਟ ਦੇ ਸ਼ੌਕੀਨ ਸੀ ਖਾਣ ਦੇ। ਮੋਸਟਲੀ ਅਸੀਂ ਮੀਟ ਆਪਣੀ ਮੇਨ ਫੂਡ ਸਮਝੀ ਹੁੰਦੀ ਸੀ, ਚਿਕਨ ਕਰੀ ਬਣਾ ਲੈਣੀ ਜਾਂ ਲੈਮ ਕਰੀ ਬਣਾ ਲੈਣੀ, ਆਟੇ ਦੀਆਂ ਪਕਾ ਲੈਣੀਆਂ ਰੋਟੀਆਂ, ਉਹ ਅਸੀਂ ਖਾ ਲੈਣੀਆਂ। ਹੋਰ ਜਿਹੜੀਆਂ ਕਰੇਲੇ ਸਬਜ਼ੀਆਂ ਵੱਡਾਂ ਕੱਦੂ ਇਹ ਉਦੋਂ ਕਦੇ ਵੀ ਨਹੀਂ ਹੁੰਦੇ ਸੀ, ਇਹ ਤਾਂ ਹੁਣ ਥੋੜ੍ਹਾ ਚਿਰ ਹੋਏ ਆ ਉੱਧਰੋਂ ਆਉਣ ਲੱਗੇ ਲੋਕ। ਇੱਧਰੋਂ ਜਦੋਂ ਜੋਗਿੰਡੇ ਦੇ ਲੋਕ ਆ ਗਏ ਇਹਨਾਂ ਨੇ ਹੁਣ ਲਾ ਕੇ ਸ਼ੋਪਾਂ ਸ਼ੁਪਾਂ ਖੋਲ੍ਹੀਆਂ ਤਾਂ ਹੁਣ ਸਾਰਾ ਇੰਡੀਅਨ ਸਮਾਨ ਇੱਥੋਂ ਹਰ ਤਰ੍ਹਾਂ ਦਾ ਮਿਲ ਜਾਂਦਾ, ਪਰ ਉਹਨਾਂ ਦਿਨਾਂ ਦੇ ਵਿੱਚ ਬੜੀ ਇਹ ਤੰਗੀ ਹੁੰਦੀ ਸੀ। ਘਰਾਂ ਦੀ ਵੀ ਬੜੀ ਤੰਗੀ ਹੁੰਦੀ ਸੀ, ਰਹਿਣ ਸਹਿਣ ਦੀ ਇੱਥੇ ਇੰਨੀ ਨਹੀਂ ਹੁੰਦੀ ਸੀ ਤਾਂ ਕਈ ਵਾਰ ਇੱਕ ਮੰਜੇ 'ਤੇ ਦੋ ਤਿੰਨਾਂ ਨੂੰ ਵੀ ਸਾਨੂੰ ਸੌਣਾ ਪੈ ਜਾਂਦਾ।
ਹਾਂਜੀ, ਜਿੱਦਾਂ ਪੇ ਹੁਣ ਤੁਸੀਂ ਆ ਦੱਸਿਆ ਜਦੋਂ ਪੇ ਪਹਿਲਾਂ ਆਏ ਓਵਰ ਕਰਾਊਡਡ ਘਰ ਸੀ, ਕਿੰਨੇ ਕੁ ਬੰਦੇ ਘਰ ਵਿੱਚ ਰਹਿੰਦੇ?
ਇੱਕ ਮਿਸਾਲ ਮੈਂ ਤੁਹਾਨੂੰ ਦੱਸ ਦਿੰਦਾ, ਪਰ ਦੱਸਦਿਆਂ ਨੂੰ ਸੰਗ ਲੱਗਦੀ ਆ। ਹਾਰਟਿੰਗਟਨ ਰੋਡ ਦੇ ਵਿੱਚ ਅਸੀਂ ਰਹਿੰਦੇ ਸੀ, ਉਹਦੇ ਵਿੱਚ ਕਮਰੇ ਤਾਂ ਤਿੰਨੇ ਹੀ ਸੀਗੇ, ਅਸੀਂ 35 ਆਦਮੀ ਰਹਿੰਦੇ ਸੀ। ਪੁਲਿਸ ਨੇ ਇੱਕ ਵਾਰ ਆ ਕੇ ਪੁੱਛਿਆ ਵੀ ਕਿੰਨੇ ਕੁ ਰਹਿੰਦੇ ਹੋ, 35 ਆਦਮੀ। ਸਾਡੇ ਕੱਪੜੇ ਵੀ ਬੜੇ ਖਰਾਬ ਜਿਹੇ ਹੀ ਸੀਗੇ, ਫੈਕਟਰੀਆਂ ਫਾਊਂਡਰੀਆਂ 'ਚ ਆਉਣਾ, ਉੱਥੇ ਫਾਊਂਡਰੀਆਂ 'ਚ ਨਹਾਉਣ ਦਾ ਪ੍ਰਬੰਧ ਤਾਂ ਕੋਈ ਹੁੰਦਾ ਨਹੀਂ ਸੀਗਾ, ਕਾਲੇ ਕੱਪੜੇ ਆਉਣੇ, ਘਰੇ ਮਾੜੇ ਮੋੜੇ ਹੱਥ ਮੂੰਹ ਧੋਣੇ। ਪਰ ਉਦੋਂ ਉਹਨਾਂ ਨੇ ਸਾਨੂੰ ਇਹ ਜਦੋਂ ਸਾਡੇ ਘਰ ਆ ਕੇ ਹੈਲਥ ਵਾਲਿਆਂ ਨੇ ਦੇਖਿਆ ਤਾਂ ਸਾਨੂੰ ਬੜੀ ਸੰਗ ਲੱਗੀ ਬਈ ਇੰਨੇ ਆਦਮੀ ਇੱਥੇ ਕਮਰੇ 'ਚ ਕਿੱਦਾਂ ਸੌਂਦੇ ਆ, ਕੋਈ ਦਿਨ ਨੂੰ ਚਲੇ ਗਿਆ, ਕੋਈ ਰਾਤ ਨੂੰ ਆ ਕੇ ਸੌਂ ਗਿਆ, ਕੋਈ ਰਾਤ ਨੂੰ ਚਲੇ ਗਿਆ, ਦਿਨ ਨੂੰ ਆ ਕੇ ਸੌਂ ਗਿਆ, ਇਹੋ ਜਿਹੀ ਕਹਾਣੀ ਚੱਲਦੀ ਸੀ। ਚਲੋ ਫਿਰ ਹੁਣ ਹੋਰ ਕਰ ਵੀ ਅਸੀਂ ਕੀ ਸਕਦੇ ਸੀ, ਸਾਡੀ ਪੇਸ਼ ਨਹੀਂ ਸੀ ਜਾਂਦੀ, ਬੱਸ ਦੀ ਗੱਲ ਨਾ ਸੀਗੀ ਕੋਈ, ਅਤੇ ਇੰਡੀਆ ਵਾਂਗੂ ਹੋਵੇ ਤਾਂ ਕੋਈ ਬਾਹਰ ਸੌਂ ਜਾਂਦਾ, ਇੱਥੇ ਤਾਂ ਸਿਆਹ ਪਾਲਾ ਬਹੁਤ ਹੈ, ਇੱਥੇ ਤਾਂ ਅੰਦਰ ਹੀ ਸੌਣਾ ਪੈਣਾ ਸੀਗਾ।
ਹਾਂਜੀ, ਹੁਣ ਤੁਸੀਂ ਮੌਸਮ ਦੀ ਗੱਲ 'ਤੇ ਆਪਾਂ ਆਉਂਦੇ ਹਾਂ ਕਿ ਮੌਸਮ ਤੁਸੀਂ ਕਹਿੰਦੇ ਕਿ ਠੰਡ ਆ ਇੰਡੀਆ ਹੁੰਦਾ ਤਾਂ ਬਾਹਰ ਸੌਂ ਜਾਂਦੇ, ਤੁਹਾਨੂੰ ਕਿਵੇਂ ਲੱਗਾ ਫਿਰ ਜਦੋਂ ਹਾਈ ਫੀਲਡ ਦੇ ਵਿੱਚ ਆਏ?
ਹਾਂ, ਜੋ ਪਹਿਲਾਂ ਅਸੀਂ ਹਾਈ ਫੀਲਡ 'ਚ ਆਏ ਜਦੋਂ ਪਹਿਲਾਂ ਉਸ ਵੇਲੇ ਸਾਨੂੰ ਇਹ ਠੰਡ ਬਹੁਤ ਲੱਗਦੀ, ਪਾਲਾ ਬਹੁਤ ਲੱਗਦਾ ਸੀ, ਕੋਲੇ ਦੇ ਫੈਰਾਂ ਦਾ ਸਿਸਟਮ ਹੁੰਦਾ ਸੀ ਅਤੇ ਸਾਡੀ ਵੇਲ ਲੱਗਦੀ ਨਾ ਸੀ, ਫੈਰ ਪਾਉਣਾ ਵੀ ਸਾਡੇ ਲਈ ਔਖਾ ਹੀ ਹੁੰਦਾ ਸੀਗਾ, ਪਰ ਨੱਟ ਭੱਜ ਕੇ ਵੀਕਐਂਡ 'ਤੇ ਕਦੇ ਕਦੇ ਪਾ ਲਈਦਾ ਸੀ। ਪਰ ਉਸ ਵੇਲੇ ਠੰਡ ਸਾਨੂੰ ਇਹੀ ਇੱਕ ਮੁਸੀਬਤ ਸੀ ਵੀ ਸਾਨੂੰ ਠੰਡ ਬਹੁਤ ਲੱਗਦੀ ਸੀ, ਹੋਰ ਸਾਨੂੰ ਇੱਦਾਂ ਨਹੀਂ ਸੀ। ਠੰਡ 'ਤੇ ਡਰਦਿਆਂ ਮਾਰਿਆਂ ਪੱਬ 'ਚ ਜਾ ਕੇ ਗਲਾਸ ਪੀਣ ਬਹਿ ਜਾਣਾ, ਉੱਥੇ ਹੀਟਰ ਸੇਕੀ ਜਾਣਾ, ਦੋ ਗਲਾਸ ਪੀ ਲੈਣ, ਤਾਂ ਇੱਦਾਂ ਦੀ ਇਹ ਸੱਚੀਆਂ ਗੱਲਾਂ ਹੈ ਨਾ, ਵਿੱਚ ਝੂਠ ਕੋਈ ਨਹੀਂ ਹੈ, ਕੋਈ ਇਹਨਾਂ ਗੱਲਾਂ ਨੂੰ ਇਗਨੋਰ ਕਰ ਦੇਵੇ ਤਾਂ ਉਹ ਝੂਠਾ ਸਮਝਿਆ ਜਾਊਗਾ, ਮੇਰਾ ਤਾਂ ਇਹ ਖਿਆਲ ਹੈ, ਪਰ ਇਹ ਗੱਲਾਂ ਸੱਚੀਆਂ ਹੀ ਹੈ। ਅਤੇ ਫੈਕਟਰੀ 'ਚ ਵੀ ਅਸੀਂ ਰਹਿ ਕੇ ਖੁਸ਼ ਸੀ, ਉਹ ਨਿੱਘੀ ਹੁੰਦੀ ਸੀਗੀ, ਗੱਲ ਇੱਦਾਂ ਸੀਗਾ ਵੀ ਪਾਲੇ ਦਾ ਸਾਨੂੰ ਬਾਹਲੀ ਖੇਚਲ ਸੀ ਪਾਲੇ ਦੀ, ਇਹ ਗੱਲਾਂ ਸੀਗੀਆਂ। ਬਾਕੀ ਦਾ ਹਾਈ ਫੀਲਡ ਏਰੀਆ ਉਸ ਵੇਲੇ ਬਹੁਤ ਚੰਗਾ ਸੀਗਾ, ਬਹੁਤ ਸੋਹਣਾ ਸੀਗਾ, ਅਤੇ ਆਮ ਬਹੁਤ ਇੰਡੀਅਨ ਬਹੁਤ ਥੋੜ੍ਹੇ ਸੀ, ਤਾਂ ਆਪਣੇ ਵਾਈਟ ਪਾਪੂਲੇਸ਼ਨ ਬਹੁਤ ਹੀ ਸੀ। ਹੁਣ ਹੌਲੀ 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 ਸਭ ਕੁਛ ਘੱਟ ਗਿਆ, ਅਤੇ ਅਸੀਂ ਫਿਰ ਇੱਥੇ ਇਸਪਾਕ ਰੋਡ 'ਤੇ ਰਹਿਣ ਲੱਗ ਪਏ। ਇੱਥੇ ਵੀ ਰਹਿਣ ਅਤੇ ਫਿਰ ਦੇਖ ਲਾ 58 'ਚ ਅਸੀਂ ਇਸਪਾਕ ਰੋਡ 'ਤੇ ਰਹਿਣ ਲੱਗੇ ਸੀ, ਉੱਥੋਂ ਫਿਰ 62 ਦੇ ਵਿੱਚ ਅਸੀਂ ਜੈਲੀਕੋ ਰੋਡ ਆਫ ਗ੍ਰੀਨਲੈਂਡ ਰੋਡ 'ਤੇ ਫਿਰ ਰਹਿਣ ਲੱਗ ਪਏ ਜਾ ਕੇ।
ਫਿਰ ਹੈਂਜੀ, ਘਰਾਂ ਦੀ ਹਾਲਤ ਜਿਹੜੀ ਹਾਈਫੀਲਡ ਦੇ ਘਰ ਸੀ, ਉਹਨਾਂ ਦੇ ਘਰਾਂ ਦੀ ਹਾਲਤ ਕੀ ਸੀ, ਖੋਲ੍ਹ ਕੇ ਦੱਸਣਾ ਵੀ ਬਾਥ ਵਗੈਰਾ ਦਾ, ਕਿਚਨ ਕਿਸ ਤਰ੍ਹਾਂ ਸੀ?
ਬਾਥ ਵਗੈਰਾ ਮੈਂ ਤੁਹਾਨੂੰ ਦੱਸਾਂ ਜੀ, ਇੰਨੇ ਸਾਫ਼ ਨਹੀਂ ਸੀਗੇ।
ਤੁਹਾਡੇ ਘਰ 'ਚ ਬਾਥ ਸੀ ਜਾਂ ਬਾਹਰ ਜਾਂਦੇ ਸੀ?
ਨਹੀਂ, ਅਸੀਂ ਜਿਹੜਾ 19 ਨੰਬਰ ਮੌਲੀ ਰੋਡ 'ਤੇ ਘਰ ਸੀਗਾ ਨਾ, ਉਹਦੇ ਵਿੱਚ ਬਾਥ ਸੀਗਾ, ਅਸੀਂ ਉੱਥੇ ਨਹਾਉਂਦੇ ਹੁੰਦੇ ਸੀ। ਇਹ ਸਾਨੂੰ ਬੜੀ ਸਹੂਲਤ ਸੀਗੀ, ਨਹੀਂ ਤਾਂ ਕਈਆਂ ਘਰਾਂ 'ਚ ਬਾਥ ਹੈ ਨਾ ਸੀ ਨਾ, ਤਾਂ ਉਹ ਆਪਣੇ ਕੌਂਸਲ ਦੇ ਬਾਥਾਂ 'ਚ ਨਹਾਉਣ ਜਾਂਦੇ ਸੀ, ਤਾਂ ਇੰਨਾ ਉਹ ਖੁਸ਼ ਨਹੀਂ ਸੀ। ਅਸੀਂ ਬੜੀ ਮੌਜ ਨਾਲ ਉੱਥੇ ਨਹਾ ਲੈਂਦੇ ਸੀਗੇ, ਆਪਣਾ ਇਲੈਕਟ੍ਰਿਕ ਦਾ ਗੀਜ਼ਰ ਲੱਗਾ ਸੀ, ਪਾਣੀ ਤੱਤਾ ਕਰ ਲੈਣਾ, ਵੀਕਐਂਡ 'ਤੇ 1 ਵਾਰਾਂ ਜਾਂ 2 ਵਾਰਾਂ ਅਸੀਂ ਨਹਾ ਲੈਣਾ। ਬਾਕੀ ਇਹ ਘਰ 19 ਨੰਬਰ ਜਿਹੜਾ ਸੀ, ਇਹ ਚੀਜ਼ ਸਫਾਈ ਚੰਗੀ ਹੁੰਦੀ ਸੀ, ਕਿਉਂ ਕੇਅਰ ਸੰਬੰਧ ਆਪਣੇ ਗੋਰੀ ਨਾਲ ਸੰਬੰਧ ਸੀਗੇ, ਉਹ ਇਸ ਘਰ ਦੀ ਚੰਗੀ ਲੁੱਕ ਆਫਟਰ ਰੱਖਦੀ ਹੁੰਦੀ ਸੀ। ਬਾਕੀ ਕਈ ਜਿੱਥੇ ਘਰਾਂ ਦੇ ਵਿੱਚ ਇੱਦਾਂ ਨਹੀਂ ਸੀ ਸਫਾਈ ਕਰਨ ਵਾਲੇ, ਉਹਨਾਂ ਦੀ ਹਾਲਤ ਤਾਂ ਬਾਹਲੀ ਖਰਾਬ ਹੁੰਦੀ ਸੀ।
ਤੁਸੀਂ 19 ਮੌਰਲੀ ਰੋਡ ਦੇ ਵਿੱਚ ਕਿੰਨੇ ਜਣੇ ਰਹਿੰਦੇ ਸੀ?
ਜਦੋਂ ਉੱਥੇ ਬਹੁਤੇ ਕਰਾਊਡਡ ਨਹੀਂ ਸੀਗੇ, ਉੱਥੇ ਅਸੀਂ ਰੀਜ਼ਨੇਬਲ ਹੀ ਸੀ। 3 ਅਸੀਂ ਛੋਟੇ ਕਮਰੇ 'ਚ ਰਹਿੰਦੇ ਸੀ, ਦੂਸਰੇ ਕਮਰੇ 'ਚ 4 ਰਹਿੰਦੇ ਸੀਗੇ, ਅਤੇ 3 ਫਿਰ 4 ਦੂਸਰੇ ਕਮਰੇ 'ਚ ਰਹਿੰਦੇ ਸੀ।
ਅਤੇ ਕਿੰਨੇ ਕਮਰਿਆਂ ਦਾ?
3 ਕਮਰਿਆਂ ਦਾ ਘਰ ਸੀ ਉਹ।
ਅਤੇ ਜਿਹੜੇ ਉਹ ਲੈਂਡਲੋਰਡ ਸੀ,
ਉਹ ਥੱਲੇ ਫਰੰਟ ਰੂਮ 'ਚ ਰਹਿੰਦਾ ਹੁੰਦਾ ਸੀਗਾ, ਕੇਰਸੋਂ ਥੱਲੇ ਫਰੰਟ ਰੂਮ 'ਚ ਰਹਿੰਦਾ ਹੁੰਦਾ ਸੀਗਾ ਉਹ, ਇਸ ਤਰ੍ਹਾਂ ਸੀਗਾ। ਨਹੀਂ, ਠੀਕ ਸੀਗਾ, ਬਹੁਤ ਚੰਗਾ ਸੀ। ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸੀ ਵੀ ਇਹ ਘਰ ਦੇ ਵਿੱਚ ਬੜੀ ਸਫਾਈ ਹੈ। ਜਦੋਂ ਕਿਤੇ ਅਸੀਂ ਹੋਰ ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲਣ ਜਾਂਦੇ ਸੀ ਜਿਨ੍ਹਾਂ ਦੀ ਇੰਨੀ ਸਫਾਈ ਨਹੀਂ ਸੀ, ਤਾਂ ਉਹਨਾਂ ਦੀ ਹਾਲਤ ਐਡੀ ਚੰਗੀ ਨਾ ਸੀ, ਕਿਉਂ ਕਿਚਨ ਦੇ ਵਿੱਚ ਅਸੀਂ ਰੋਟੀਆਂ ਪਕਾਉਣੀ ਦਾ ਆਟਾ ਥੱਲੇ ਡੁੱਲਿਆ ਰਹਿੰਦਾ ਸੀ, ਕੋਈ ਸਾਫ਼ ਹੀ ਨਹੀਂ ਸੀ ਕਰਦਾ ਹੁੰਦਾ, ਇੱਦਾਂ ਦੇ ਕਈ ਹਾਲਤ ਹੁੰਦੇ ਸੀਗੇ।
ਘਰਾਂ ਦੀ ਕੀਮਤ ਕਿੰਨੀ ਸੀ ਉਸ ਵਕਤ?
ਬਹੁਤੀ ਨਹੀਂ ਸੀ ਘਰਾਂ ਦੀ ਕੀਮਤ, ਘਰਾਂ ਦੀ ਕੀਮਤ ਤਾਂ ਰੀਜ਼ਨੇਬਲ ਹੀ ਸੀ, 350 ਪਾਉਂਡ। ਮੈਂ ਇਹਨੂੰ ਕੇਅਰ ਸੂ ਨੂੰ ਪੁੱਛਿਆ ਸੀ ਉਦੋਂ ਮੁਹੱਲੇ ਵਾਲੇ ਨੂੰ, ਮੈਂ ਕਿੰਨੇ ਕੁ? 350 ਪਾਉਂਡ, 400 ਦਾ ਹੀ ਕਰ ਲਿਆ ਸੀਗਾ ਇਹ ਇਹਨਾਂ ਨੂੰ 90 ਮੌਲੀ ਰੋਡ 'ਤੇ ਜਾਣੀ। ਮੈਨੂੰ ਯਾਦ ਇੰਨੀ ਕੁ ਆਉਂਦੀ ਵੀ ਇੰਨੇ ਕੁ ਦਾ ਹੀ ਸੀਗਾ। ਬਾਕੀ ਫਿਰ ਹੌਲੀ 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 ਜਿਸ ਵੇਲੇ ਅਸੀਂ ਇਸਪਾਕ ਰੋਡ ਦਾ 58 'ਚ ਕਰ ਲਿਆ ਸੀ, ਇਹ 1400 ਦਾ ਲਿਆ ਸੀਗਾ। ਇਹ ਘਰ ਬੜਾ ਸੀਗਾ, ਵੱਡੀ ਰੋਡ 'ਤੇ ਸੀਗਾ ਅਤੇ ਕਮਰੇ ਜ਼ਿਆਦਾ ਸੀਗੇ, ਤਾਂ ਇਹ 1400 ਦਾ ਲਿਆ ਸੀ 58 ਵਿੱਚ।
ਹਾਂਜੀ, ਜਿੱਦਾਂ ਵੀ ਤੁਹਾਨੂੰ ਬੋਲਣਾ ਨਹੀਂ ਸੀ ਆਉਂਦਾ, ਹੈ ਨਾ, ਬੋਲੀ ਦਾ ਤਾਂ ਫਰਕ ਹੈਗਾ ਹੀ ਆ, ਕਿਸੇ ਮੁਲਕ ਵਿੱਚ ਵੀ ਜਾਓ, ਕਿਉਂਕਿ ਆਪਾਂ ਕਿਹੜੀ ਇੰਗਲਿਸ਼ ਉੱਥੇ ਬੋਲਦੇ ਹਾਂ, ਤਾਂ ਫਿਰ ਤੁਸੀਂ ਗੋਰਿਆਂ ਨਾਲ ਕਿੱਦਾਂ ਕਰਦੇ ਸੀ? ਕੀ ਤੁਸੀਂ ਸ਼ਰਮ ਮਹਿਸੂਸ ਕਰਦੇ ਸੀ ਜਾਂ ਨਹੀਂ?
ਸ਼ਰਮ ਤਾਂ ਮਹਿਸੂਸ ਕਰਦੇ ਸੀ, ਸਾਨੂੰ ਔਕੜਾਂ ਬਹੁਤ ਸੀਆਂ, ਨਾ ਬੋਲੀ ਆਉਣੀ, ਜੋਬ ਦੀ ਵੀ ਸਾਨੂੰ ਬੜੀ ਤੰਗੀ ਆ ਜਾਂਦੀ ਸੀ, ਅਸੀਂ ਆਪਣੀ ਅਸਲੀ ਚੀਜ਼ ਦੱਸ ਨਹੀਂ ਸਕਦੇ ਸੀ। ਜੇ ਸਾਡੇ ਨਾਲ ਕੋਈ ਚੰਗਾ ਮੰਦਾ ਜੋਬ ਦੇ ਉੱਤੇ ਬੁਰਾ ਭਲਾ ਜਾਂ ਡਿਸਕ੍ਰੀਮੀਨੇਸ਼ਨ ਕਰਦਾ ਸੀਗਾ, ਤਾਂ ਅਸੀਂ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਸੀ ਕਰ ਸਕਦੇ ਵੀ ਇਹ ਸਾਡੇ ਨਾਲ ਆ ਧੋਖਾ ਆ, ਸਾਡੇ ਨਾਲ ਜ਼ਿਆਦਤੀ ਹੈ, ਅਸੀਂ ਕਰ ਨਹੀਂ ਸਕਦੇ ਸੀ। ਤਾਂ ਫਿਰ ਤਕਲੀਫ ਤਾਂ ਹੁੰਦੀ ਹੀ ਹੁੰਦੀ ਹੈ ਜ਼ਬਾਨ ਨਾ ਆਉਣ 'ਤੇ, ਪਰ ਜਿਨ੍ਹਾਂ ਨੂੰ ਨਹੀਂ ਜ਼ਬਾਨ ਆਉਂਦੀ ਉਹ ਤਾਂ ਸਦਾ ਹੀ ਕਸ਼ਟ ਹੀ ਸਹਿੰਦੇ ਆ। ਪਰ ਮੈਂ ਤਾਂ ਫਿਰ ਹੌਲੀ ਹੌਲੀ ਥੋੜ੍ਹੇ ਜਿਹੇ ਸਿੱਖ ਰੋਜ਼ ਪਿੱਕ ਕਰਦਾ ਰਿਹਾ ਪੜ੍ਹਿਆ ਕਰਕੇ, ਮੈਂ ਤਾਂ ਫਿਰ ਹੌਲੀ ਹੌਲੀ ਠੀਕ ਹੋ ਗਿਆ ਸੀਗਾ, ਆਪਣਾ ਦੱਸ ਲੈਣਾ, ਪੁੱਛ ਲੈਣਾ, ਸਾਰੀਆਂ ਗੱਲਾਂ ਕਰ ਲੈਣੀਆਂ, ਅਤੇ ਇਸ ਤਰ੍ਹਾਂ ਕਰਕੇ ਮੇਰੀ ਤਾਂ ਬਹੁਤੀ ਮੁਸੀਬਤ ਛੇਤੀ ਦੂਰ ਹੋ ਗਈ ਸੀ ਲੈਂਗੁਏਜ ਦੀ। ਤਾਂ
ਕੀ ਤੁਸੀਂ ਲਾਇਬ੍ਰੇਰੀ ਵਗੈਰਾ ਵੀ ਕਦੇ ਯੂਜ਼ ਕਰਦੇ ਸੀ ਜਾਂ ਤੁਹਾਨੂੰ ਪਤਾ ਸੀ?
ਲਾਇਬ੍ਰੇਰੀ ਦਾ ਮੈਨੂੰ ਫਿਰ ਬਾਅਦ 2 ਸਾਲਾਂ ਤੋਂ ਬਾਅਦ ਪਤਾ ਲੱਗਾ।
ਕਿਹੜੀ ਦਾ?
ਜਿਹੜੀ ਉੱਪਰ ਹੈਗੀ ਨਾ ਇਸਪਾਕ ਰੋਡ ਤੋਂ ਗਾਹਾਂ, ਕਿਹੜੀ ਰੋਡ ਆ ਨਾਲ ਜੁੜਦੀ ਉਹਦੇ ਨਾਲ ਹੀ, ਇਸਪਾਕ ਰੋਡ ਤੋਂ ਗਾਹਾਂ ਜਾ ਕੇ ਲਾਇਬ੍ਰੇਰੀ ਹੈ ਨਾ, ਹੁਣ ਉਹਦਾ ਤਾਂ ਮੈਨੂੰ ਨਾਂ ਭੁੱਲ ਗਿਆ ਰੋਡ ਦਾ ਕਿਹੜੀ ਰੋਡ ਆ, ਤਾਂ ਉੱਥੇ ਕਦੇ ਕਦੇ ਜਾਂਦੇ।
ਆਪਣੀਆਂ ਕਿਤਾਬਾਂ ਸੀ ਉੱਥੇ ਜਾਂ ਨਹੀਂ?
ਬਹੁਤੀਆਂ ਤਾਂ ਨਹੀਂ ਸੀਆਂ ਤੇ ਬਹੁਤਾ ਜਾਂਦੇ ਵੀ ਨਹੀਂ ਸੀ, ਗਿਆ ਸੀ ਇੱਕ ਦੋ ਵਾਰਾਂ ਇੱਦਾਂ, ਫਿਰ ਇੰਨਾ ਜੀ ਨਹੀਂ ਜਿਹਾ ਲੱਗਾ ਉਹਦੇ ਵਿੱਚ ਬਹਿਣ ਨੂੰ ਜਾਂ ਪੜ੍ਹਨ ਨੂੰ, ਅਤੇ ਇੱਦਾਂ ਹੁੰਦੀਆਂ ਹੁੰਦੀਆਂ ਸੀ ਉਰਦੂ ਦੀਆਂ ਕਿਤਾਬਾਂ ਵੀ ਬਹੁਤ ਘੱਟ ਹੁੰਦੀਆਂ ਸੀਆਂ, ਹੁਣ ਤਾਂ ਬੇਸ਼ੁਮਾਰ ਆ, ਅਤੇ ਇਸ ਕਰਕੇ ਕਦੇ ਕਦੇ ਉਦੋਂ ਬਹੁਤ ਘੱਟ ਜਾਂਦੇ ਹੁੰਦੇ ਸੀਗੇ, ਕੰਮ 'ਚੋਂ ਹੀ ਨਹੀਂ ਵਿਹਲ ਲੱਗਦਾ ਹੁੰਦਾ ਸੀਗਾ।
ਤੁਸੀਂ ਦੱਸੋਗੇ ਕਿ ਉਸ ਵਕਤ ਜਿੱਥੇ ਤੁਸੀਂ ਰਹਿੰਦੇ ਸੀ ਹਟਿੰਗਟਨ ਸਟਰੀਟ ਦੇ ਵਿੱਚ, ਆਲੇ ਦੁਆਲੇ ਕਿੰਨੀਆਂ ਕੁ ਦੁਕਾਨਾਂ ਸੀ ਗੋਰਿਆਂ ਦੀਆਂ ਸੀ, ਕਾਹਦੀਆਂ ਕਾਹਦੀਆਂ ਸੀ, ਤੁਸੀਂ ਸ਼ੋਪਿੰਗ ਕਿੱਥੋਂ ਕਰਦੇ ਸੀ?
ਉਹ ਆਲੇ ਦੁਆਲੇ ਸਾਡੇ ਸ਼ੋਪਾਂ ਗੋਰਿਆਂ ਦੀਆਂ ਹੀ ਸੀਆਂ, ਮੌਰਲੀ ਰੋਡ ਦੇ ਖੂੰਜੇ 'ਤੇ ਸ਼ੋਪ ਗੋਰੇ ਦੀ ਹੁੰਦੀ ਸੀ, ਟਿਨ ਫੂਡ ਹੁੰਦੀ ਸੀ ਜਾਂ ਫਰੈਸ਼ ਸਬਜ਼ੀ ਵੈਜੀਟੇਬਲ ਫਰੈਸ਼ ਵਗੈਰਾ ਇੱਦਾਂ ਦੀਆਂ, ਜਾਂ ਬੇਕਨ ਹੈਮ ਵਗੈਰਾ ਇੱਦਾਂ ਦੀਆਂ, ਇੱਦਾਂ ਦੀਆਂ ਗੋਰਿਆਂ ਦੀਆਂ ਮੋਸਟ ਸਵੀਟਾਂ ਦੀਆਂ ਸ਼ੋਪਾਂ ਹੁੰਦੀਆਂ ਸੀਗੀਆਂ, ਇੱਦਾਂ ਦੀਆਂ ਸਾਰੀਆਂ ਸ਼ੋਪਾਂ ਸੀਗੀਆਂ। ਭਾਈ ਇੱਦਾਂ ਦੀ ਇਹ ਸ਼ੋਪਾਂ ਵਾਲੀ ਮੁਸੀਬਤ 2-4 ਕੁ ਸਾਲ ਰਹੀ ਸੀ, ਛੇਤੀ ਹੱਲ ਹੋ ਗਏ, ਲੋਕਾਂ ਆਪਣਿਆਂ ਨੇ ਫਿਰ ਸ਼ੋਪਾਂ ਖੋਲ੍ਹਣੀਆਂ ਸ਼ੁਰੂ ਕਰਤੀਆਂ ਸੀਗੀਆਂ। ਜਿਸ ਵੇਲੇ ਆਪਣੇ ਲੋਕਾਂ ਦੀ ਸ਼ੋਪਾਂ ਸ਼ੁਰੂ ਕਰਦੀਆਂ, ਆਟਾ ਵੀ ਡਿਲੀਵਰ ਕਰ ਦੇਣਾ ਹੋਰ ਸ਼ੋਪਾਂ 'ਤੇ ਵੀ ਆਪਣੀਆਂ ਦੀ ਦੂਰ ਨੇੜਿਓਂ ਰਾਸ਼ਨ ਫਿਰ ਮਿਲਣਾ, ਆਪਣਾ ਦਾਲਾਂ ਦੂਲਾਂ ਇੱਦਾਂ ਦੀਆਂ ਹੁੰਦੀਆਂ, ਦਾਲਾਂ ਦੂਲਾਂ ਲੈਣੀਆਂ ਅਸੀਂ ਸ਼ੁਰੂ ਕਰ ਦਿੱਤੀਆਂ, ਫਿਰ ਸਾਡਾ ਕੰਮ ਸੂਤ ਚੱਲ ਗਿਆ, ਇੱਦਾਂ ਹੀ ਠੀਕ ਰਿਹਾ।
ਅਤੇ ਤੁਸੀਂ ਕੱਪੜੇ ਵਗੈਰਾ ਕਿੱਥੋਂ ਖਰੀਦਦੇ ਸੀ?
ਕੱਪੜੇ ਜਿਹੜੇ ਸਾਡੇ ਸੀ ਪਹਿਲਾਂ ਤਾਂ ਜਦੋਂ ਅਸੀਂ ਇੰਡੀਆ ਤੋਂ ਆਏ, ਸਾਡੇ ਕੋਲ ਆਪਣੀਆਂ 2-2, 4-4 ਸ਼ਰਟਾਂ ਅਤੇ ਪਜਾਮੇ ਵਗੈਰਾ ਨਿੱਕਰਾਂ ਵਗੈਰਾ ਲੈ ਕੇ ਹੀ ਆਏ ਸੀ। ਬਾਕੀ ਇੱਥੇ ਆ ਕੇ ਅਸੀਂ ਕੋਟ ਅਤੇ ਪੈਂਟ ਆਪਣੇ ਟਾਊਨ 'ਚੋਂ ਬਰਟਨ ਵਾਲਿਆਂ ਦਿਓ ਇੱਥੋਂ ਲੈ ਲਏ ਸੀਗੇ ਕੋਟ ਪੈਂਟਾਂ। ਬਾਕੀ ਫਿਰ ਹੌਲੀ ਹੌਲੀ ਜਿਹੜੀਆਂ ਇਹ ਸ਼ਰਟਾਂ ਸ਼ੁਰਟਾਂ ਟਾਊਨ ਦੇ ਵਿੱਚ, C&A ਦੇ ਵਿੱਚ, ਇੱਦਾਂ ਦੇ ਲਿਟਲ ਵੁੱਡ ਦੇ ਵਿੱਚ, ਇਹਨਾਂ ਦੇ ਵਿੱਚ ਫਿਰ ਅਸੀਂ ਆਪਣੀਆਂ ਸ਼ਰਟਾਂ ਸ਼ੁਰਟਾਂ ਇੱਦਾਂ ਦੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪਰ ਜਿਹੜੇ ਪੁਰਾਣੇ ਕੱਪੜੇ ਸੀ ਸਾਡੇ ਇੰਡੀਆ ਵਾਲੇ, ਉਹ ਤਾਂ ਕੰਮ 'ਤੇ ਹੀ ਯੂਜ਼ ਕਰ ਲੈਂਦੇ ਹੁੰਦੇ ਸੀ। ਫਿਰ ਹੌਲੀ 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 ਲੋਕਾਂ ਵੱਲ ਦੇਖ ਕੇ ਆਪਣੇ ਆਪ ਨੂੰ ਵੀ ਅਸੀਂ ਸੁਧਾਰਨਾ ਸ਼ੁਰੂ ਕਰ ਦਿੱਤਾ, ਵੀ ਲੋਕ ਹੁਣ ਇੱਦਾਂ, ਇਹ ਸੁਸਾਇਟੀ ਇੱਦਾਂ ਦੀ ਹੈ, ਇੱਥੇ ਲੋਕ ਇੱਦਾਂ ਕੱਪੜੇ ਚੰਗੇ ਪਾਉਂਦੇ ਆ, ਵੀਕਐਂਡ 'ਤੇ ਚੰਗੇ ਪਾਉਂਦੇ ਆ, ਇਸ ਕਰਕੇ ਫਿਰ ਸਾਡਾ ਵੀ ਇਹੀ ਹਿਸਾਬ ਹੋ ਗਿਆ ਵੀ ਆਪਣੇ ਕੱਪੜੇ ਜਿਹੜਾ ਕਿ ਸੋਹਣੇ ਪਾ ਕੇ ਰੱਖੋ। ਪਹਿਲਾਂ ਤਾਂ ਨਹੀਂ ਸਾਨੂੰ ਪਤਾ ਸੀ, ਫਿਰ ਹੌਲੀ ਹੌਲੀ ਦੇਖ ਕੇ, ਜਾਂ ਫਿਰ ਜਿਹੜੇ ਸਾਡੇ ਕਈ ਪੜ੍ਹੇ ਲਿਖੇ ਮੁੰਡੇ ਹੁੰਦੇ ਸੀਗੇ, ਉਹਨਾਂ ਆਪਸ ਵਿੱਚ ਹੀ ਗੱਲਾਂ ਬਾਤਾਂ ਦੱਸਣੀਆਂ ਵੀ ਇੱਦਾਂ ਆਪਣੇ ਆਪ ਨੂੰ ਸਵਾਰ ਕੇ ਰੱਖੋ, ਸਟੈਂਡਰਡ ਨਾਲ ਰੱਖੋ, ਕੱਪੜੇ ਸੋਹਣੇ ਪਾਉਣੇ ਚਾਹੀਦੇ ਆ ਤਾਂ ਕਿ ਆਦਮੀ ਠੀਕ ਰਹਿੰਦਾ, ਚੰਗਾ ਲੱਗਦਾ ਆ।
ਹਾਈ ਫੀਲਡ ਦੇ ਵਿੱਚ ਵੀ ਕੱਪੜਿਆਂ ਦੀਆਂ ਦੁਕਾਨਾਂ ਸੀ ਜਾਂ ਕਿ ਨਹੀਂ ਸਨ, ਜਾਂ ਕੋਈ ਹੋਰ ਵੱਡੀਆਂ ਦੁਕਾਨਾਂ ਸੀ?
ਹਾਈ ਫੀਲਡ ਦੇ ਵਿੱਚ ਇੱਦਾਂ ਦੀਆਂ ਕੱਪੜਿਆਂ ਵਾਲੀਆਂ ਛੋਟੀਆਂ ਕੋਈ ਅਨਰਕ ਵੇਚਣ ਵਾਲੀਆਂ ਸ਼ੋਪਾਂ ਸੀਗੀਆਂ, ਬਹੁਤੀਆਂ ਤਾਂ ਨਹੀਂ ਸੀਗੀਆਂ, ਮੋਸਟਲੀ ਟਾਊਨ ਨੂੰ ਚਲੇ ਜਾਂਦੇ ਹੁੰਦੇ ਸੀ, C&A ਲਿਟਲ ਵੁੱਡ ਇਹਨਾਂ ਸਟੋਰਾਂ ਦੇ ਵਿੱਚ, ਮਾਰਕ ਸਪੈਂਸਰ ਦੇ ਵਿੱਚ, ਜੇ ਇੱਦਾਂ ਇਹਨਾਂ ਸਟੋਰਾਂ ਨੂੰ ਚਲੇ ਜਾਂਦੇ ਹੁੰਦੇ ਸੀਗੇ।
ਹਾਂਜੀ, ਜਿੱਦਾਂ ਤੁਸੀਂ, ਤੁਹਾਡੀ ਫੈਮਿਲੀ ਇੱਥੇ ਸੀ ਜਾਂ ਤੁਸੀਂ ਇਕੱਲੇ ਆਏ ਸੀ?
ਪਹਿਲਾਂ ਮੈਂ ਇਕੱਲਾ ਹੀ ਆਇਆ ਸੀ।
ਅਤੇ ਫੈਮਿਲੀ ਕਿੰਨੀ ਦੇਰ ਬਾਅਦ ਆਈ?
ਫੈਮਿਲੀ ਆਈ ਮੇਰੀ 25 ਸਾਲੀ, ਦੇਖ ਲਓ ਮੈਂ 56 ਦੇ ਵਿੱਚ ਆਇਆ ਸੀ ਤਾਂ ਫੈਮਿਲੀ ਫਿਰ 61 ਦੇ ਵਿੱਚ ਆਈ ਸੀ, ਅਤੇ ਤਕਰੀਬਨ 5 ਸਾਲ ਤੋਂ ਬਾਅਦ ਇਹ ਫਿਰ ਫੈਮਿਲੀ। ਉਸ ਵੇਲੇ ਲੋਕ ਪਹਿਲਾਂ ਤਾਂ ਕੋਈ ਫੈਮਿਲੀ ਲਿਆਉਂਦਾ ਹੀ ਨਹੀਂ ਸੀਗਾ, ਕਹਿਣਾ 2-4 ਸਾਲ ਲਾਵਾਂਗੇ ਮੁੜ ਕੇ ਇੰਡੀਆ ਚਲੇ ਜਾਵਾਂਗੇ, ਇੱਥੇ ਕੀ ਹੈ, ਔਖੇ ਹੋਵਾਂਗੇ, ਆਹ ਕਰਾਂਗੇ, ਵਾਹ ਕਰਾਂਗੇ, ਵੀ ਚਲੋ ਥੋੜ੍ਹੇ ਜਿਹੇ ਪੈਸੇ ਕਮਾ ਕੇ ਇੰਡੀਆ ਚਲੇ ਜਾਵਾਂਗੇ ਅਤੇ ਰੈਸਟ ਕਰਾਂਗੇ, ਆਪਣੀ ਸੌਖੀ ਜ਼ਿੰਦਗੀ ਕਰਾਂਗੇ। ਪਰ ਟਾਈਮ ਚੇਂਜ ਹੋ ਗਿਆ, ਟਾਈਮ ਚੇਂਜ ਹੋ ਗਿਆ, ਜਿਹੜੇ ਲੋਕ ਫਿਰ ਆਪਣੇ ਪਰਿਵਾਰਾਂ ਨੂੰ ਇੱਧਰ ਮੰਗਾਉਣ ਲੱਗ ਗਿਆ, ਫਿਰ ਰੀਸੋ ਰੀਸੀ ਫਿਰ ਸਾਰੇ ਇਸ ਤਰ੍ਹਾਂ ਚੱਲ ਗਿਆ। ਉੱਦਾਂ ਮੈਂ ਤਾਂ ਬੜੀ ਖੁਸ਼ਕਿਸਮਤੀ ਸਮਝਦਾ, ਕਈ ਤਾਂ ਕਹਿ ਦਿੰਦੇ ਆ ਜੀ ਨਹੀਂ ਨਿਆਣੇ ਮੰਗਾਉਣ ਨਾਲ, ਮੈਂ ਤਾਂ ਖੁਸ਼ਕਿਸਮਤੀ ਸਮਝਦਾ ਮੇਰੇ ਨਿਆਣੇ ਇੱਥੇ ਕਾਫੀ ਚੰਗੇ ਪੜ੍ਹ ਗਏ, ਇੱਕ ਨੇ ਮਕੈਨੀਕਲ ਕਾਰ ਮਕੈਨਿਕ ਦਾ ਕੋਰਸ ਕਰ ਲਿਆ ਸੀ, ਇੱਕ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕਰ ਲਿਆ, ਉਹ ਹੁਣ ਅੱਜ ਅਮਰੀਕਾ ਦੇ ਵਿੱਚ ਹੈ, ਬੜੀਆਂ ਆਪਣੀਆਂ ਚੰਗੀਆਂ ਚੰਗੀਆਂ ਨੌਕਰੀਆਂ ਦੇ ਉੱਤੇ ਹੈ, ਅਤੇ ਮੈਂ ਹੁਣ ਇੱਥੇ ਹੁਣ ਇਕੱਲਾ ਆਇਆ, ਠੀਕ ਆ, ਅਤੇ ਪਰ ਇੱਥੇ ਰਹਿਣ ਨਾਲ ਉਹ ਨਿਆਣੇ ਕੁਛ ਸਿੱਖ ਗਏ, ਮੇਰਾ ਖਿਆਲ ਹੈ ਇੰਡੀਆ 'ਚ ਤਾਂ ਮੈਂ ਉਹਨਾਂ ਨੂੰ ਪੜ੍ਹਾ ਨਹੀਂ ਸੀ ਸਕਦਾ, ਇਹ ਸੱਚੀ ਗੱਲ ਹੈ, ਝੂਠ ਬੋਲਣ ਵਾਲੀ ਗੱਲ ਨਹੀਂ ਹੈ, ਮੈਂ ਨਹੀਂ ਇੰਡੀਆ 'ਚ ਉਹਨਾਂ ਨੂੰ ਪੜ੍ਹਾ ਸਕਦਾ ਸੀ, ਨਾ ਇਹਨਾਂ ਨੂੰ ਪੜ੍ਹਨਾ ਹੀ ਸੀਗਾ ਉੱਥੇ ਇਹਨਾਂ।
ਤੁਹਾਨੂੰ ਕਿਸੇ ਤਰ੍ਹਾਂ ਦੀ ਸਰ ਵੱਲੋਂ ਵੀ ਮਦਦ ਮਿਲ ਸੀ ਮਿਲਦੀ ਸੀ ਹਾਈ ਫੀਲਡ ਵਿੱਚ ਤੁਹਾਨੂੰ ਕੋਈ ਖਤਰਾ ਤਾਂ ਨਹੀਂ ਸੀ ਮਹਿਸੂਸ ਹੁੰਦਾ
ਨਾ ਉਹਨਾਂ ਦਿਨਾਂ ਦੇ ਵਿੱਚ ਬੜਾ ਪੀਸਫੁੱਲ ਸੀਗਾ ਬੜਾ ਹੀ ਪੀਸਫੁੱਲ ਸੀਗਾ ਕਈ ਵਾਰ ਸਾਡਾ ਦਰਵਾਜ਼ਾ ਹੀ ਖੁੱਲ੍ਹਾ ਰਹਿ ਜਾਂਦਾ ਸੀ ਫਰੰਟ ਨੂੰ ਫਰੰਟ ਡੋਰ ਤਾਂ ਇੱਦਾਂ ਹੀ ਸੀ ਉਸ ਵੇਲੇ ਪੁਲਿਸ ਦੀ ਪੋਜੀਸ਼ਨ ਬੜੀ ਚੰਗੀ ਸੀ ਆਦਮੀ ਪੁਲਿਸ ਦੀ ਇੱਜ਼ਤ ਬੜੀ ਕਰਦੇ ਸੀ ਲੋਕ ਔਰ ਪੁਲਿਸ ਵੀ ਬੜੀ ਆਪਣੇ ਲੋਕਾਂ ਦਾ ਖਿਆਲ ਰੱਖਦੀ ਸੀ ਪਰ ਹੁਣ ਸਾਨੂੰ ਤਾਂ ਹੁਣ ਪਤਾ ਨਹੀਂ ਕਿਵੇਂ ਜ਼ਮਾਨਾ ਇੱਦਾਂ ਦਾ ਬਦਲ ਗਿਆ ਅਤੇ ਉਦੋਂ ਤਾਂ ਬੜਾ ਪੀਸਫੁੱਲ ਸੀਗਾ ਹਾਈ ਫੀਲਡ ਅਸੀਂ ਬੜੇ ਆਪਣੇ ਇਹ ਨਹੀਂ ਸਮਝਦੇ ਸੀ ਵੀ ਇੱਥੇ ਕੋਈ ਖਤਰਾ ਹੈ
ਇੱਦਾਂ ਤੁਹਾਨੂੰ ਇੱਦਾਂ ਤੁਸੀਂ ਮਹਿਸੂਸ ਕਰਦੇ ਸੀ ਕਿ ਲੋੜ ਪੈਣ 'ਤੇ ਪੁਲਿਸ ਤੁਹਾਡੀ ਮਦਦ ਕਰੇਗੀ ਜਾਂ ਕਰਦੀ ਸੀ
ਹਾਂ ਇਸ ਲੋੜ ਪੈ 'ਤੇ ਬੜੀ ਮਦਦ ਕਰਦੀ ਸੀ ਫੋਨ ਕਰੋ ਜਾਂ ਕਿਸੇ 'ਤੇ ਕਰਾ ਦਿਓ ਉਸੇ ਵੇਲੇ ਪੁਲਿਸ ਡਾਕਟਰ ਦਾ ਵੀ ਇਹੀ ਅਸੂਲ ਸੀਗਾ ਵੀ ਫੋਨ ਕਰੋ ਉਸੇ ਵੇਲੇ ਡਾਕਟਰ ਹਾਜ਼ ਵੀ ਡਾਕਟਰ ਉਸ ਵੇਲੇ ਆ ਕੇ ਹਰ ਤਰ੍ਹਾਂ ਦੀ ਲੁੱਕ ਆਫਟਰ ਜਿੱਦਾਂ ਕਰਦੇ ਸੀ ਕਾਫੀ ਕਾਫੀ ਕੁਛ ਉਹਨਾਂ ਦਿਨਾਂ ਦੇ ਵਿੱਚ ਸਹੂਲਤਾਂ ਸੀਗੀਆਂ ਇੱਦਾਂ ਦੀਆਂ ਕੋਈ ਇੱਦਾਂ ਦੇ ਮਨ ਦੇ ਵਿੱਚ ਬੋਝ ਨਹੀਂ ਸੀ ਵੀ ਹੁਣ ਕਿੱਦਾਂ ਹੋਊਗਾ ਉਹ ਕੀ ਹੋਊ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹੁੰਦੀਆਂ ਇਹ ਇੰਗਲੈਂਡ ਕੀ ਇਹ ਕਿਤੇ ਆਪਣੇ ਦੇਸ਼ਾਂ 'ਚ ਕਿਹੜੀਆਂ ਹੁੰਦੀਆਂ ਨਹੀਂ ਹੈ ਛੋਟੀਆਂ ਮੋਟੀਆਂ ਤਾਂ ਹੁੰਦੀਆਂ ਰਹਿੰਦੀਆਂ ਪਰ ਇਹਨਾਂ ਦਾ ਇਲਾਜ ਵੀ ਸੀਗਾ ਇੱਥੇ ਇੱਦਾਂ ਨਹੀਂ ਸੀ ਜੇ ਕੋਈ ਗੱਲ ਹੋਈ ਤਾਂ ਪੁਲਿਸ ਨੂੰ ਦੱਸੋ ਉਹ ਫੌਰਨ ਇਸ ਚੀਜ਼ ਦੀ ਖੋਜਬੀਨ ਕਰਦੇ ਸੀਗੇ ਹੈਲਪ ਕਰਦੇ ਸੀਗੇ ਅਤੇ ਇੱਦਾਂ ਹੀ ਹੈ ਵੀ ਕੋਈ ਢਿੱਲਾ ਮਿੱਸਾ ਹੋ ਤਾਂ ਡਾਕਟਰ ਦੇ ਜਾਓ ਬੜੇ ਇੱਦਾਂ ਨਹੀਂ ਸਾ ਵੀ ਤੁਹਾਡਾ ਉੱਥੇ ਵੀ ਹੁਣ ਅਪੁਆਇੰਟਮੈਂਟ ਲਾਓ ਕਿੱਦਾਂ ਅਸੀਂ ਉੱਦਾਂ ਹੀ ਡਾਕਟਰ ਦੇ ਚਲੇ ਜਾਂਦੇ ਸੀ ਹੁਣ ਤਾਂ ਅਪੁਆਇੰਟਮੈਂਟ ਪਹਿਲਾਂ ਹਫ਼ਤਾ ਲੈਣੀ ਪੈਂਦੀ ਆ ਫਿਰ ਵੀ ਮਿਲਦਾ ਕਿ ਨਹੀਂ ਮਿਲਦਾ ਇਹ ਵੀ ਗੱਲ ਆ ਇੱਦਾਂ ਦੀਆਂ ਗੱਲਾਂ ਸੀਗੀਆਂ ਬਹੁਤ
ਜਿੱਦਾਂ ਵੀ ਹੁਣ ਦੀ ਪੁਲਿਸ ਜ਼ਿਆਦਾ ਚੰਗੀ ਸੀ ਜਾਂ ਪੁਰਾਣੀ
ਬਈ ਸੱਚੀ ਗੱਲ ਆ ਇਹ 'ਚ ਨਹੀਂ ਪੁਰਾਣੀ ਪੁਲਿਸ ਬਹੁਤ ਮੈਨੂੰ ਚੰਗੀ ਲੱਗਦੀ ਸੀ ਬਹੁਤ ਚੰਗੀ ਸੀ ਹਰ ਵੇਲੇ ਉਹਨਾਂ ਨੇ ਬਹੁਤ ਸਹਾਇਤਾ ਕਰਦੀ ਸੀ ਉਸ ਵੇਲੇ ਹੁਣ ਤਾਂ ਸਾਨੂੰ ਹਾਲਤ ਦਾ ਕੋਈ ਐਡੀ ਖਾਸ ਜ਼ਰੂਰਤ ਨਹੀਂ ਪਈ ਹੈ ਹੁਣ ਤਾਂ ਗੱਲਾਂ ਸੁਣੀ ਦੀਆਂ ਵੀ ਪੁਲਿਸ ਇੱਦਾਂ ਨਹੀਂ ਇੱਦਾਂ ਹੈ ਸ਼ਾਇਦ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਕੋਸ਼ਿਸ਼ ਕਰਦੀ ਹੋਵੇ ਜ਼ਮਾਨਾ ਹੀ ਬਦਲ ਗਿਆ ਹੋਵੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਜ਼ਮਾਨਾ ਵੀ ਬਦਲ ਸਕਦਾ ਇਕੱਲੀ ਪੁਲਿਸ ਨੂੰ ਨਹੀਂ ਨਾ ਅਸੀਂ ਉਲਾਮਾ ਦੇ ਸਕਦੇ ਜ਼ਮਾਨਾ ਵੀ ਬਦਲ ਗਿਆ ਹੈ ਹੁਣ ਅੱਗੇ ਨਾਲੋਂ ਅਤੇ ਸ਼ਾਇਦ ਪੁਲਿਸ ਅੱਗੇ ਨਾਲੋਂ ਵੀ ਜ਼ਿਆਦਾ ਨੱਠ ਭੱਜ ਕਰਦੀ ਹੋਵੇ ਲੋਕਾਂ ਦੀ ਰਕਸ਼ਾ ਕਰਨ ਵਾਸਤੇ ਪਰ ਹੁਣ ਕਿਹਾ ਨਹੀਂ ਜਾ ਸਕਦਾ ਹੈ ਬਈ ਉਸ ਵੇਲੇ ਜਾਂ ਤਾਂ ਲੋਕ ਹੀ ਬੜੇ ਪੀਸਫੁੱਲ ਆਦਮੀ ਹੋਣਗੇ ਜਾਂ ਜਿਹੜੇ ਆ ਕ੍ਰਾਈਮ ਹੁਣ ਵੱਧ ਗਏ ਪਤਾ ਨਹੀਂ ਕਾਹਤੇ ਇੰਨੇ ਵੱਧ ਗਏ ਕੋਈ ਅਨਪਲਾਇਡ ਹੀ ਕਹਿ ਦਿੰਦਾ ਕ੍ਰਾਈਮ ਵੱਧ ਗਏ ਆ ਕੋਈ ਕੁਛ ਕਹਿ ਦਿੰਦਾ ਆ ਅਤੇ ਹੁਣ ਇਹਦੀ ਸਮਝ ਤਾਂ ਸਾਨੂੰ ਆਉਂਦੀ ਨਹੀਂ ਮੈਂ ਤਾਂ ਉਸ ਵੇਲੇ ਪੁਲਿਸ ਬੜੀ ਬਹੁਤ ਚੰਗੀ ਸੀ ਤਾਂ ਹੁਣ ਵੀ ਚੰਗੀ ਹੋਊਗੀ ਪੁਲਿਸ ਇਹ ਨਹੀਂ ਮੈਂ ਕਹਿ ਸਕਦਾ ਵੀ ਨਹੀਂ ਪਰ ਜੇ ਹੁਣ ਪੁਲਿਸ ਦੇ ਉੱਤੇ ਬੋਝ ਹੀ ਜ਼ਿਆਦਾ ਪੈ ਜਾਏ ਪੁਲਿਸ ਕੀ ਕਰੇ ਪੁਲਿਸ ਨੂੰ ਜੇ ਕੰਮੇ ਹੀ ਇੱਕ ਇੱਕ ਪੁਲਿਸਮੈਨ ਨੂੰ ਪੰਜਾਂ ਪੁਲਿਸਮੈਨਾਂ ਦਾ ਕੰਮ ਦੇ ਦਿਓ ਉਹ ਕੀ ਕਰਨਗੇ ਵਿਚਾਰੇ ਮੈਂ ਤਾਂ ਇੱਦਾਂ ਦੀਆਂ ਗੱਲਾਂ ਸੋਚਦਾ ਹੁੰਦਾ ਮੈਂ ਤਾਂ ਹੁਣ ਸਿਆਣਾ ਹੋਇਆ ਇਹ ਗੱਲਾਂ ਸੋਚਦਾ ਹੁੰਦਾ ਵੀ ਆਦਮੀਆਂ ਜਿੰਨਾ ਇਕੱਲੇ ਨੂੰ ਕੰਮ ਦੇ ਦੇਣ
ਉਸ ਵਕਤ ਜ਼ਿਆਦਾ ਪੁਲਿਸ ਫੋਰਸ ਸੀ
ਪੁਲਿਸ ਫੋਰਸ ਤਾਂ ਘੱਟ ਸੀ ਹੁਣ ਨਾਲੋਂ
ਅੱਛਾ
ਪਰ ਮੇਰਾ ਖਿਆਲ ਹੈ ਵੀ ਉਸ ਵੇਲੇ ਪਤਾ ਨਹੀਂ ਲੋਕ ਹੀ ਜਾਂ ਇੰਨੇ ਕ੍ਰਾਈਮ ਨਾ ਕਰਦੇ ਹੋਣਗੇ ਜਾਂ ਜੋਬਾਂ ਬਹੁਤ ਸੀਗੀਆਂ ਲੋਕ ਆਪਣੇ ਕੰਮਾਂ ਦੇ ਵਿੱਚ ਮਸ਼ਗੂਲ ਰਹਿਣ ਜਾਂ ਲੜਾਈ ਉਦੋਂ ਹਲੇ ਥੋੜ੍ਹਾ ਚਿਰ ਹੋਇਆ ਹਟੀ ਨੂੰ ਤਾਂ ਲੋਕ ਉਸੇ ਦਹਿਸ਼ਤ ਦੇ ਵਿੱਚ ਰਹਿੰਦੇ ਹੋਣਗੇ ਕੁਛ ਸਮਥਿੰਗ ਲਾਈਕ ਦੈਟ ਪਤਾ ਨਹੀਂ ਹੈ
ਹਾਈ ਫੀਲਡ ਦੇ ਬੱਚੇ ਤੁਹਾਨੂੰ ਉਸ ਵੇਲੇ ਦੇ ਕਿੱਦਾਂ ਲੱਗਦੇ ਸੀ ਹੁਣ ਨਾਲ ਕੰਪੇਅਰ ਕਰੋ ਤਾਂ
ਹਾਈ ਫੀਲਡ ਬੱਚੇ ਬੜੇ ਪੀਸਫੁੱਲ ਸੀਗੇ ਉਹਨਾਂ ਦਿਨਾਂ ਦੇ ਵਿੱਚ ਕੋਈ ਇੱਦਾਂ ਦੇ ਭਾਨਾ ਤੋੜਾਂ ਦਰਵਾਜ਼ੇ ਤੋੜ ਹੋਏ ਕਿਸੇ ਦੀ ਸ਼ੋਪਾਂ ਭੰਨ ਹੋਏ ਇੱਦਾਂ ਦੇ ਤਾਂ ਹੈ ਨਾ ਸੀਗੇ ਇਹ ਤਾਂ ਪਤਾ ਨਹੀਂ ਹੁਣ ਕਿਉਂ ਹੋ ਗਿਆ ਆ ਹੁਣ ਤਾਂ ਨਿੱਕੇ ਨਿੱਕੇ ਨਿਆਣੇ ਨੂੰ ਅੱਗੇ ਤਾਂ ਪੁਲਿਸਮੈਨ ਨੂੰ ਅੱਗੇ ਜੇ ਕੋਈ ਨਿਆਣਾ ਪੁਲਿਸਮੈਨ ਨੂੰ ਦੇਖ ਲੈਂਦਾ ਸੀ ਤਾਂ ਨਿਆਣਾ ਡਰ ਜਾਂਦਾ ਸੀਗਾ ਵੀ ਪੁਲਿਸ ਆਉਂਦੀ ਆ ਅਸੀਂ ਚੁੱਪ ਕਰ ਜਾਈਏ ਪਰੇ ਹੋ ਜਾਈਏ ਦੂਰ ਹੋ ਜਾਈਏ ਜੈ ਪੁਲਿਸਮੈਨ ਆਉਂਦਾ ਹੁਣ ਤਾਂ ਪੁਲਿਸਮੈਨ ਦੇ ਗਲ ਪੈਣ ਨੂੰ ਫਿਰਦੇ ਆ ਨਿਆਣੇ ਮੈਂ ਤਾਂ ਹਾਂ ਗੱਲ ਸੱਚੀ ਦੱਸਦਾ ਵੀ ਹੁਣ ਤਾਂ ਨਿਆਣੇ ਪੁਲਿਸਮੈਨ ਤੋਂ ਡਰਦੇ ਹੀ ਨਹੀਂ ਹੈ ਅਤੇ ਉਹਦੇ ਗਲ ਪੈਣ ਨੂੰ ਫਿਰਦੇ ਆ ਇਹ ਹੁਣ ਜ਼ਮਾਨਾ ਕਿੱਦਾਂ ਦਾ ਬਦਲ ਗਿਆ ਅੱਜ ਕੱਲ੍ਹ ਤਾਂ ਨਾ ਪੇਰੈਂਟਸ ਨਿਆਣਿਆਂ ਨੂੰ ਕੁਛ ਕਹਿੰਦੇ ਆ ਨਾ ਫਿਰ ਟੀਚਰਾਂ ਨੂੰ ਵੀ ਕੋਈ ਅਧਿਕਾਰ ਨਹੀਂ ਵੀ ਨਿਆਣਿਆਂ ਨੂੰ ਕੁਛ ਸਮਝਾ ਸਕਣ ਉਹ ਟੀਚਰਾਂ ਦੇ ਵੀ ਗਲ ਪੈਂਦੇ ਆ ਜ਼ਮਾਨਾ ਬਦਲ ਗਿਆ ਹੁਣ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਦਾ।
ਜਿੱਦਾਂ ਭਾਈ ਤੁਸੀਂ ਕਹਿੰਦੇ ਨਾ ਤੁਹਾਡੇ ਫੈਮਿਲੀ ਇੰਡੀਆ ਤੋਂ ਜਲਦੀ ਤੁਸੀਂ ਮੰਗਾ ਲਏ, ਫਿਰ ਉਹ ਬੱਚੇ ਕਿਹੜੇ ਸਕੂਲ ਹਾਲਤ ਹਾਈ ਫੀਲਡ ਦੇ ਵਿੱਚ ਪੜ੍ਹਦੇ ਸੀ?
ਮੇਰੇ ਨਿਆਣੇ ਛੋਟਾ ਤਾਂ ਪੜ੍ਹਦਾ ਹੁੰਦਾ ਸੀਗਾ ਮਿਡਵੇ 'ਚ, ਹੈ ਨਾ ਮਿਡਵੇ ਸਕੂਲ ਛੋਟਾ, ਅਤੇ ਜਿਹੜੇ ਬੜੇ ਸੀਗੇ ਉਦੋਂ 12 ਸਾਲਾਂ ਦਾ ਸੀਗਾ, ਅਤੇ ਲੜਕੀ ਮੇਤੇ ਉਹ ਤਾਂ 2 ਸਾਲ ਛੋਟੀ ਸੀ, ਇਹ ਕਰਾਊਨ ਹਿੱਲ ਸਕੂਲ 'ਚ ਜਾਂਦੇ ਸੀਗੇ। ਇਹ ਬੜੇ ਸੋਹਣੇ ਸੀ ਕਰਾਊਨ, ਫਿਰ ਇਹਨਾਂ ਨੂੰ ਇੰਡੀਆ 'ਚ ਪੜ੍ਹਦੇ ਆਉਂਦੇ ਕਰਕੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਇੰਡੇ ਹੁਸ਼ਿਆਰ ਹੋ ਜਾਣ, ਕਿਉਂ ਉਹ 12 ਸਾਲਾਂ ਦੇ 11 ਸਾਲਾਂ ਦੇ ਇੱਥੇ ਆਏ ਤਾਂ ਉਹਨਾਂ ਨੂੰ ਫਿਰ ਅੰਗਰੇਜ਼ੀ ਤਾਂ ਬੋਲਣੀ ਨਹੀਂ ਸੀ ਆਉਂਦੀ, ਤਾਂ ਇਹ ਵੀ ਅਸੀਂ ਫਿਰ ਬੜਾ ਅਸੀਂ ਬੜੇ ਚੰਗਾ ਸਮਝਦੇ ਹਾਂ ਵੀ ਉਹਨਾਂ ਨੇ ਬਹੁਤ ਛੇਤੀ ਅੰਗਰੇਜ਼ੀ ਪਿੱਕ ਕਰ ਲਈ, ਤਾਂ ਇਸੇ ਵਜ੍ਹਾ ਕਰਕੇ ਵੀ ਐਡੇ ਇਸ ਸਟੈਂਡਰਡ ਦੇ ਅੰਗਰੇਜ਼ੀ ਨਹੀਂ ਪੜ੍ਹ ਸਕੇ, ਤਾਂ ਕਿ ਉਹ ਗਾਹਾਂ ਹੋਰ ਕਾਲਜਾਂ 'ਚ ਚਲੇ ਜਾਂਦੇ, ਤਾਂ ਇਸ ਕਰਕੇ ਉਹ ਕਾਲਜਾਂ 'ਚ ਨਹੀਂ ਜਾ ਸਕੇ, ਅਪ੍ਰੈਂਟਿਸਾਂ ਲੈ ਲਈਆਂ ਸੀ, ਅਤੇ ਅਪ੍ਰੈਂਟਿਸਾਂ ਲੈ ਕੇ ਇਹ ਆਪਣੇ ਨਾਲੇ ਕਾਲਜ ਜੁਆਇਨ ਕਰ ਲੈਣਾ ਨਾਲੇ ਅਪ੍ਰੈਂਟਿਸ ਲੈਣੀ, ਇਸੇ ਤਰ੍ਹਾਂ ਨਾਲ ਇਹ ਇੱਥੇ ਕਾਮਯਾਬ ਹੋਏ ਸੀ। ਅਤੇ ਬਾਕੀ ਦਾ ਅਸੀਂ ਤਾਂ ਜਿਹੜਾ ਵਾ ਹਾਰਡ ਵਰਕ ਕਰਦੇ ਸੀ ਉਹ ਤਾਂ ਕਰਦੇ ਹੀ ਸੀਗੇ।
ਹਾਂਜੀ, ਤੁਸੀਂ ਆਪਣੀ ਜਿਹੜੀ ਹਰ ਰੋਜ਼ ਦੀ ਇੱਥੇ ਹਾਈ ਫੀਲਡ 'ਚ ਰਹਿੰਦਿਆਂ ਦੀ ਤੁਹਾਡੀ ਜ਼ਿੰਦਗੀ ਸੀ ਉਹਦੇ ਬਾਰੇ ਹੋਰ ਦੱਸੋਗੇ ਵੀ ਸਾਰਾ ਦਿਨ ਕੀ ਕਰਦੇ ਸੀ, ਕਿਹੋ ਜਿਹਾ ਕੰਮ ਸੀ, ਕਿੰਨੇ ਘੰਟੇ ਕੰਮ ਕਰਦੇ ਸੀ, ਖਾਣਾ ਕਿਵੇਂ ਬਣਾਉਂਦੇ ਸੀ?
ਜਦੋਂ ਅਸੀਂ ਪਹਿਲਾਂ ਆਏ ਸੀਗੇ, ਜਦੋਂ ਸਾਡੇ ਪਰਿਵਾਰ ਨਹੀਂ ਇੱਥੇ ਆਏ ਸੀ ਉਦੋਂ ਅਸੀਂ ਸੀਗੇ, ਅਸੀਂ ਮੇਰਾ ਰਿਸ਼ਤੇਦਾਰ ਜਿਹਨੂੰ ਮੈਂ ਪਹਿਲਾਂ ਦੱਸਿਆ ਬਈ ਮੇਰੇ ਘਰ ਵਾਲੀ ਦਾ ਭਰਾ,